पुरुषोत्तमं परम प्रावरनाथ जुगल चरण मम वंदना तर पर तर करमाथ श्री नानक पद पंकज बंदन सिमरों अंगद दोख निकंदन अमरदास गुर हृदय त्यावा श्री गुर रामदास गुण गावो श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर धार एकुंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा श्री गुर हर गोविंद के नंदन बंदन जोग शांत मती बैठे प्रभु देखत पे सब लोग श्री गुर हर गोविंद के
वाहिगुरु जी का खालसा वाहिगुरु जी की फतेह करुणा निदान गरीब नवाज अंतरजामी चवर छतर तखत दे मालक दसां पातशाहियां दे आत्मिक सरूप धन धन श्री गुरु ग्रंथ साहिब जी महाराज दी पावन पवित्र हजूरी विखे सज रहे हफ्तावारी सुंदर दीवान विच आप संगता ने अमृत बाणी दे रस भिन्ने मनोहर शब्द कीर्तन सुन के लाहा प्राप्त कीता है। तन मन दे रोगा दी निवृत्ति वास्ते सतगुरु महाराज साहब जी दी पवित्र बाणी दा संगतां कीर्तन सुनिया ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਕਥਾ ਦੇ ਚੱਲ ਰਹੇ ਲੜੀਵਾਰ ਜੋ ਪ੍ਰਸੰਗ ਪਿੱਛੇ ਸੁਣਾਏ ਜਾ ਰਹੇ ਸਨ, ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਿਸ ਵੇਲੇ ਗ੍ਰਿਫਤਾਰ ਕਰਕੇ ਆਗਰੇ ਤੋਂ ਦਿੱਲੀ ਸ਼ਹਿਰ ਵਿੱਚ ਲਿਆਂਦਾ ਹੈ, ਔਰੰਗਜ਼ੇਬ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਕਾਜ਼ੀਆਂ ਤੋਂ ਪੁੱਛਿਆ ਕਿ ਹੁਣ ਇਹਨਾਂ ਨੂੰ ਦੀਨੇ ਇਸਲਾਮ ਕਬੂਲ ਕਰਾਉਣ ਵਾਸਤੇ ਕਿਹੜੇ ਯਤਨ ਕਰਨੇ ਚਾਹੀਦੇ ਆ। ਕਾਜ਼ੀ ਨੇ ਸਲਾਹ ਦਿੱਤੀ ਕਿ ਇਹਨਾਂ ਨੂੰ ਇੱਕ ਭੂਤਾਂ ਵਾਲੀ ਹਵੇਲੀ ਵਿੱਚ ਨਿਵਾਸ ਕਰਾਇਆ ਜਾਏ, ਕਿਉਂਕਿ ਕਈ ਵੇਰਾਂ ਸਾਧ ਸੰਗਤ ਜਿਹੋ ਜਿਹਾ ਕੋਈ ਆਪ ਹੁੰਦਾ ਹੈ ਦੂਸਰੇ ਨੂੰ ਵੀ ਵੈਸਾ ਹੀ ਸਮਝਦਾ ਹੈ। ਆਮ ਦੁਨਿਆਵੀ ਜਿਹੜੇ ਮਨੁੱਖ ਹਨ ਸਤਿਗੁਰਾਂ ਨੂੰ ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਆਂ ਨੂੰ ਆਪਣੇ ਜਿਹੇ ਡਰਾਕਲ ਸਮਝਦੇ ਆ। ਕਾਜ਼ੀ ਨੇ ਸੋਚਿਆ ਕਿ ਹੋ ਸਕਦਾ ਗੁਰੂ ਮਹਾਰਾਜ ਉਸ ਭੂਤਾਂ ਵਾਲੀ ਹਵੇਲੀ ਵਿੱਚ ਨਿਵਾਸ ਕਰਨ ਤੋਂ ਡਰ ਜਾਣ, ਜੇ ਉੱਥੇ ਨਿਵਾਸ ਕੀਤਾ ਤਾਂ ਪ੍ਰੇਤ ਇਹਨਾਂ ਨੂੰ ਮਾਰ ਵੀ ਸਕਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਸ ਵੇਲੇ ਉਸ ਹਵੇਲੀ ਵਿੱਚ ਨਿਵਾਸ ਕਰਾਇਆ ਹੈ, ਰਾਤ ਦੇ ਸਮੇਂ ਵਿੱਚ ਉੱਥੇ ਰਹਿਣ ਵਾਲਾ ਜੋ ਪ੍ਰੇਤ ਦਿਓ ਦੇ ਰੂਪ ਵਿੱਚ ਮਹਾਰਾਜ ਜੀ ਦੇ ਪਾਸ ਆਉਣ ਹਾਜ਼ਰ ਹੋਇਆ, ਆ ਕੇ ਨਮਸਕਾਰਾਂ ਕੀਤੀਆਂ ਹੈ ਸਤਿਗੁਰੂ ਜੀ ਨੂੰ, ਬੇਨਤੀ ਕੀਤੀ ਹੈ ਕਿ ਮਹਾਰਾਜ ਆਪ ਜੀ ਆਗਿਆ ਦਿਓ ਤਾਂ ਜਿਹੜੇ ਤੁਹਾਨੂੰ ਦੁੱਖ ਦੇਣ ਵਾਲੇ ਹਨ ਇਹਨਾਂ ਦਾ ਇੱਕ ਛਿਨ ਦੇ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਮੈਂ ਨਾਸ ਕਰ ਦਿਆਂ। ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਸਮਰੱਥਾ ਹੈ ਇਹ ਆਪਣੇ ਵਿੱਚ ਵੀ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ ਕਿ ਜੋ ਕੁਛ ਹੋ ਰਿਹਾ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੁੰਦਾ ਸਮਝ ਕੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ। ਬੇਨਤੀਆਂ ਕੀਤੀਆਂ ਪ੍ਰੇਤ ਨੇ ਕਿ ਮਹਾਰਾਜ ਆਪਣੀ ਸੇਵਾ ਆਪ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਕਿਸੇ ਸੇਵਾ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਪ੍ਰੇਤ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕੋਈ ਨਾ ਕੋਈ ਸੇਵਾ ਮੈਥੋਂ ਪ੍ਰਵਾਨ ਕਰੋ। ਇਸ ਤਰ੍ਹਾਂ ਬੇਨਤੀਆਂ ਕਰਦਾ ਹੋਇਆ ਉੱਥੋਂ ਗੁਪਤ ਹੋ ਕੇ ਬਾਜ਼ਾਰ ਵਿੱਚ ਜਾ ਕੇ ਉੱਥੋਂ ਫਲ ਆਦਿਕ ਮੇਵੇ ਆਦਿਕ ਲੈ ਕੇ ਆਇਆ ਔਰ ਗੰਨੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਭਾਵਨਾ ਜਾਣ ਕੇ ਆਪ ਗੰਨੇ ਚੂਪਣਾ ਕੀਤੇ ਹੈ। ਗੰਨੇ ਚੂਪ ਕੇ ਨਾਲ ਛਿੱਲਾ ਮਹਾਰਾਜ ਜੀ ਨੇ ਸਾਹਮਣੇ ਸੁੱਟੀਆਂ ਹੈ ਔਰ ਕੁਝ ਛਿੱਲੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਵੇਲੀ ਤੋਂ ਬਾਹਰ ਕੰਧੋਂ ਪਾਰ ਸੁੱਟ ਦਿੱਤੀਆਂ ਜਿੱਥੇ ਕਿ ਸਿੱਖ ਬੈਠੇ ਹੋਏ ਸਨ। ਸਤਿਗੁਰੂ ਮਹਾਰਾਜ ਸਾਹਿਬ ਨੇ ਪ੍ਰੇਤ ਦੀ ਵਿੱਥਿਆ ਪੁੱਛੀ ਹੈ ਕਿ ਕਿਸ ਕਾਰਨ ਕਰਕੇ ਤੈਨੂੰ ਪ੍ਰੇਤ ਦੀ ਜੂਨ ਮਿਲੀ ਹੈ। ਦੱਸਿਆ ਕਿ ਮਹਾਰਾਜ ਪਿਛਲੇ ਜਨਮ ਵਿੱਚ ਝੂਠਾ ਧਰਮ ਕੀਤਾ ਸੀ, ਸਰੀਕਾਂ ਦੇ ਨਾਲ ਜੋ ਝਗੜਾ ਸੀ ਝੂਠ ਬੋਲ ਕੇ ਮੈਂ ਝੂਠੀ ਕਸਮ ਖਾ ਕੇ ਆਪਣੇ ਹੱਕ ਵਿੱਚ ਕੀਤਾ, ਉਸੇ ਕਾਰਨ ਕਰਕੇ ਮੈਨੂੰ ਇਹ ਪ੍ਰੇਤ ਦੀ ਜੂਨ ਮਿਲੀ ਆ। ਮਹਾਰਾਜ ਆਪ ਆਏ ਹੋ, ਕਿਰਪਾ ਕਰਕੇ ਮੈਨੂੰ ਬਖਸ਼ ਲਓ, ਮੇਰਾ ਉਧਾਰ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਆਹ ਜੋ ਛਿੱਲਾਂ ਸੁੱਟੀਆਂ ਨੇ ਇਹਨਾਂ ਨੂੰ ਚੂਪ ਲੈ, ਤੇਰਾ ਭਲਾ ਹੋ ਜਾਏਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਸੀਤ ਪ੍ਰਸ਼ਾਦ ਪ੍ਰਾਪਤ ਕਰਕੇ ਪ੍ਰੇਤ ਨੇ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਆਪਣਾ ਉਧਾਰ ਕਰਵਾਇਆ, ਮੁਕਤ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਨੰਦ ਪ੍ਰਸੰਨਤਾ ਦੇ ਸਹਿਤ ਰਾਤੀ ਬਿਰਾਜਮਾਨ ਹੋ ਗਏ ਨੇ। ਜਦੋਂ ਅਗਲਾ ਦਿਨ ਹੋਇਆ ਸਵੇਰ ਵੇਲੇ ਔਰੰਗੇ ਵੱਲੋਂ ਭੇਜੇ ਹੋਏ ਸਿਪਾਹੀ ਪਹੁੰਚੇ ਹੈ। ਉਹਨਾਂ ਨੇ ਪਤਾ ਕਰਕੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਕਿ ਉਹ ਤਾਂ ਬੜੇ ਆਨੰਦ ਪ੍ਰਸੰਨ ਬੈਠੇ ਹੋਏ ਹੈ, ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰਵਾਹ ਨਹੀਂ ਹੈ। ਔਰੰਗੇ ਨੇ ਆਪਣੇ ਸਿਪਾਹੀ ਭੇਜ ਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਆਪਣੇ ਪਾਸ ਸੱਦਿਆ। ਹਵੇਲੀ ਤੋਂ ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਨਿਕਲੇ ਹੈ ਤਾਂ ਇੱਕ ਸਿੱਖ ਭਾਈ ਮਤੀ ਦਾਸ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੁੱਟੀਆਂ ਹੋਈਆਂ ਛਿੱਲਾਂ ਜੋ ਚੁੱਪੀਆਂ ਸਨ, ਮਨ ਵਿੱਚ ਇਵੇਂ ਲੱਗਿਆ ਕਿ ਬਹੁਤ ਸ਼ਕਤੀ ਮੇਰੇ ਵਿੱਚ ਪ੍ਰਾਪਤ ਹੋਈ ਆ। ਸਤਿਗੁਰਾਂ ਨੂੰ ਨਮਸਕਾਰ ਕਰਕੇ ਕਿਹਾ ਕਿ ਮਹਾਰਾਜ, ਆਪ ਜੀ ਦੁਸ਼ਟਾਂ ਦੀ ਕੈਦ ਵਿੱਚ ਕਿਉਂ ਪਏ ਹੋਏ ਹੋ, ਇਹਨਾਂ ਵੱਲੋਂ ਕਿਉਂ ਦੁੱਖ ਝਾਲ ਰਹੇ ਹੋ? ਜੇ ਆਪ ਜੀ ਮੈਨੂੰ ਆਗਿਆ ਦਿਓ ਤਾਂ ਮੈਂ ਦਿੱਲੀ ਅਤੇ ਲਾਹੌਰ ਨੂੰ ਦੋਹਾਂ ਹੀ ਨਗਰਾਂ ਨੂੰ ਆਪਣੇ ਦੋਹਾਂ ਹੱਥਾਂ 'ਤੇ ਚੁੱਕ ਕੇ ਆਪਸ ਵਿੱਚ ਟਕਰਾ ਕੇ ਨਾਸ ਕਰ ਦਿਆਂ। ਇਹ ਰਾਜ ਭਾਗ ਤੁਰਕਾਨਿਆਂ ਦਾ ਸਭ ਮੈਂ ਖਤਮ ਕਰ ਦਿਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਪਕੜਿਆ ਹੈ, ਫਿਰ ਵਚਨ ਕੀਤਾ ਹੈ ਕਿ ਹੁਣ ਜੋ ਵੀ ਕਰਨਾ ਚਾਹੁੰਦਾ ਹੈ ਕਰ ਲੈ, ਦੋਹਾਂ ਸ਼ਹਿਰਾਂ ਨੂੰ ਜੇ ਆਪਸ ਵਿੱਚ ਟਕਰਾਉਣਾ ਚਾਹੁੰਦਾ ਤਾਂ ਟਕਰਾ ਲੈ। ਬੇਨਤੀ ਕੀਤੀ ਮਹਾਰਾਜ, ਆਪ ਜੀ ਨੇ ਤਾਂ ਬਾਹ ਪਕੜ ਕੇ ਸਾਰੀ ਸ਼ਕਤੀ ਜੋ ਮੇਰੇ ਵਿੱਚ ਸੀ ਉਹ ਸਭ ਖਿੱਚ ਲਈ ਹੈ। ਸਤਿਗੁਰੂ ਜੀ ਨੇ ਕਿਹਾ ਕਿ ਇਹ ਸ਼ਕਤੀ ਤੈਨੂੰ ਪ੍ਰਾਪਤ ਕਿੱਥੋਂ ਹੋਈ? ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਸੇਵਾ ਕਰਕੇ, ਤੁਹਾਡਾ ਸੀਤ ਪ੍ਰਸ਼ਾਦ ਛਕ ਕੇ। ਸਤਿਗੁਰਾਂ ਬਚਨ ਫਰਮਾਇਆ ਕਿ ਜਿਵੇਂ ਕੋਈ ਸਮੁੰਦਰ ਵਿੱਚੋਂ ਜਲ ਪ੍ਰਾਪਤ ਕਰਕੇ ਥੋੜ੍ਹਾ ਜਿਹਾ ਕਿਣਕਾ ਮਾਤਰ ਜਲ ਲੈ ਕੇ ਹੰਕਾਰ ਕਰੇ, ਇਸ ਤਰ੍ਹਾਂ ਦੀ ਤੇਰੀ ਹਾਲਤ ਹੈ। ਜਿੱਥੋਂ ਤੂੰ ਪ੍ਰਾਪਤ ਕੀਤੀ ਹੈ ਕਿ ਉੱਥੇ ਸਮਰੱਥਾ ਨਹੀਂ ਹੈ ਇੰਨੀ ਜੋ ਤੇਰੇ ਵਿੱਚ ਹੋ ਗਈ। ਗੁਰੂ ਕੇ ਸਿੱਖ ਨੂੰ ਗੁਰੂ ਕੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਤੂੰ ਸਾਡੇ ਉੱਪਰ ਤਰਕ ਕੀਤੀ ਸੀ। ਤਰਕ ਸਿੱਖ ਨੇ ਇਹ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਲੱਗਦਾ ਹੈ ਕਿ ਕੋਈ ਸਮਰੱਥਾ ਜਾਂ ਆਪਦੀ ਕੋਈ ਸ਼ਕਤੀ ਨਹੀਂ ਹੈ। ਕਈ ਵਾਰਾਂ ਕਈ ਸਿੱਖਾਂ ਸ਼ੰਕਾਵਾਦੀਆਂ ਦੇ ਮਨਾਂ ਵਿੱਚ ਖਿਆਲ ਆ ਜਾਂਦਾ ਹੈ ਕਿ ਪਤਾ ਨਹੀਂ ਜਿਨ੍ਹਾਂ ਗੁਰਾਂ ਦੇ ਲੜ ਲੱਗੇ ਹਾਂ ਉਹਨਾਂ ਵਿੱਚ ਸ਼ਕਤੀ ਸਮਰੱਥਾ ਕੋਈ ਹੈ ਕਿ ਨਹੀਂ। ਜਦੋਂ ਇਹ ਸ਼ੰਕਾ ਕੀਤੀ ਸੀ ਤਾਂ ਇਸ ਵੇਲੇ ਮਹਾਰਾਜ ਜੀ ਨੇ ਕਿਹਾ ਕਿ ਇਹ ਸ਼ੰਕਾ ਤੇਰੀ ਦੂਰ ਕਰਨ ਵਾਸਤੇ ਅਸੀਂ ਬਾਹਰ ਤੁਹਾਡੇ ਵੱਲ ਗੰਨਾਂ ਚੂਪ ਕੇ ਛਿੱਲੜਾਂ ਸੁੱਟੀਆਂ ਹੈ ਕਿ ਪਹਿਲਾਂ ਤੁਸਾਂ ਕਦੇ ਕਿਹੜੇ ਗੰਨੇ ਨਹੀਂ ਸਨ ਚੂਪੇ? ਇਹ ਸ਼ੰਕਾ ਦੂਰ ਕਰਨ ਵਾਸਤੇ ਹੀ ਕੁਝ ਕੀਤਾ ਸੀ। ਸਿੱਖ ਹੋ ਕੇ ਸਿੱਖ ਨੂੰ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਕਦੇ ਵਾਸਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਸ਼ੰਕਾ ਨਾ ਕਰੇ, ਗੁਰਾਂ ਦੇ ਉੱਪਰ ਭਰੋਸਾ ਰੱਖੇ, ਆਪਣੇ ਪੂਰੇ ਗੁਰੂ ਦੇ ਉੱਪਰ ਪੂਰਾ ਨਿਸ਼ਚਾ ਰੱਖੇ, ਤਾਂ ਹੀ ਸਿੱਖ ਦਾ ਉਧਾਰ ਹੁੰਦਾ ਹੈ। ਇਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਉਪਦੇਸ਼ ਦੇ ਕੇ ਆਪ ਸਿੱਖਾਂ ਸਮੇਤ ਸਿਪਾਹੀਆਂ ਦੇ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਦੀ ਸਭਾ ਵਿੱਚ ਪਹੁੰਚੇ ਹੈ। ਉਸ ਦੀ ਕਚਹਿਰੀ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਪੁੱਜੇ ਹਨ, ਜਿੱਥੇ ਸਤਿਗੁਰਾਂ ਵਾਸਤੇ ਇੱਕ ਸੁੰਦਰ ਚੌਂਕੀ ਡਾਹੀ ਹੈ ਅਤੇ ਇਸ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਬਿਠਾਇਆ, ਜਿਵੇਂ ਉਸ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਾਰਤਾਲਾਪ ਹੁੰਦੀ ਹੈ। ਅੱਗੇ ਕਥਾ ਵਿਚਾਰਾਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਰ ਹਰਗੋਬਿੰਦ ਕੇ।
ਕਵੀ ਭਾਈ ਸੰਤੋਖ ਸਿੰਘ ਜੀ ਕਥਾ ਵਿਚਾਰ ਸੁਣਾਉਂਦੇ ਹੋਏ, ਸਤਿਗੁਰਾਂ ਦੀ ਕਥਾ ਸੁਣਾਉਂਦੇ ਦੱਸਦੇ ਆ ਕਿ ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ
ਨੰਦਨ ਬੰਦਨ ਜੋਗ
ਸਾਹਿਬਜ਼ਾਦਾ ਛੋਟੇ ਸਪੁੱਤਰ ਰੂਪ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੰਦਨਾ ਨਮਸਕਾਰਾਂ ਕਰਨ ਯੋਗ ਹਨ ਸਤਿਗੁਰੂ ਜੀ।
ਸ਼ਾਂਤਮਤੀ ਬੈਠੇ ਪ੍ਰਭੂ,
ਇਹ ਸ਼ਾਂਤ ਸੁਭਾਅ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹਿਰਦੇ ਦੇ ਵਿੱਚ ਸਿੱਖ ਦੇ ਸ਼ਾਂਤੀ ਸੁਭਾਅ ਬਖਸ਼ਣ ਵਾਲੇ ਆਪ ਬੈਠੇ ਹੋਏ ਹਨ ਸਭਾ ਵਿੱਚ।
ਦੇਖਤ ਪੇ ਸਭ ਲੋਕ,
ਜਿੰਨੇ ਵੀ ਔਰੰਗਜ਼ੇਬ ਦੀ ਸਭਾ ਵਿੱਚ ਸਭ ਲੋਕ ਅਹਿਲਕਾਰ ਕਾਜੀ ਮੁੱਲਾ ਮੁਲਾਣੇ ਆਦਿਕ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਵੇਖ ਰਹੇ ਹਨ।
ਚੌਪਈ ਤੁਰਕੇਸ਼ਵਰ ਹੰਕਾਰ ਵਿਸਾਲਾ,
ਇਹ ਤੁਰਕਾਂ ਦਾ ਜੋ ਬਾਦਸ਼ਾਹ ਔਰੰਗਜ਼ੇਬ ਹੈ ਬੜੇ ਹੰਕਾਰ ਸਹਿਤ ਹੈ।
ਦੁਸ਼ਟ ਨੁਰੰਗਾ ਮਹਿਤ ਕੁਚਾਲਾ,
ਕਵੀ ਜੀ ਦੱਸਦੇ ਨੇ ਕਿ ਬਹੁਤ ਖੋਟੀਆਂ ਚਾਲਾਂ ਚੱਲਣ ਵਾਲਾ ਦੁਸ਼ਟ ਸੁਭਾਅ ਵਾਲਾ ਇਹ ਨੁਰੰਗਾ ਔਰੰਗਜ਼ੇਬ ਹੈ।
ਦੀਨ ਵਧਾਵਨ ਚਾਹਤ ਮੰਦ,
ਤੇ ਆਪਣੇ ਮੰਦੇ ਸੁਭਾਅ ਕਰਕੇ ਆਪਣਾ ਜੋ ਦੀਨੇ ਇਸਲਾਮ ਹੈ ਇਹ ਵਧਾਉਣਾ ਚਾਹੁੰਦਾ ਹੈ, ਇਸਲਾਮ ਮਤ ਵਾਲਿਆਂ ਦੀ ਬਹੁਤੀ ਗਿਣਤੀ ਕਰਨਾ ਚਾਹੁੰਦਾ।
ਹਿੰਦੂ ਜਗ ਮਹਿ ਰਹਿ ਨਾ ਪੰਦ,
ਇਹ ਚਾਹੁੰਦਾ ਹੈ ਕਿ ਹਿੰਦੂਆਂ ਵਾਲਾ ਜੋ ਧਰਮ ਹੈ ਸੰਸਾਰ ਦੇ ਵਿੱਚ ਨਾ ਰਹੇ।
ਪਰਮੇਸ਼ਰ ਸੋਂ ਬੰਧ ਹੈ ਦਾਵਾ,
ਇਹ ਪਰਮੇਸ਼ਰ ਨਾਲ ਦਾਵਾ ਬੰਨਣ ਦਾ ਯਤਨ ਕਰਦਾ ਹੈ ਕਿ ਜੋ ਪਰਮੇਸ਼ਰ ਦੀ ਮਰਜ਼ੀ ਤੋਂ ਬਗੈਰ ਆਪਣੀ ਮਰਜ਼ੀ ਦੇ ਨਾਲ ਕੇਵਲ ਮੈਂ ਇਸਲਾਮ ਮਤ ਹੀ ਸਾਰੇ ਫੈਲਾਵਾਂਗਾ।
ਮਹਾ ਮੂਢ ਮਤ ਤੇ ਗਰਬਾਵਾ,
ਬਹੁਤ ਮੂਰਖ ਮਤ ਹੋਣ ਕਰਕੇ ਔਰੰਗਜ਼ੇਬ ਨੇ ਹੰਕਾਰ ਕੀਤਾ।
ਨਿਸ਼ਕੰਟਕ ਜਿਸ ਰਾਜ ਮਹਾਨਾ,
ਜਿਸ ਦਾ ਰਾਜ ਭਾਗ ਹੈ ਬਿਨਾਂ ਕਿਸੇ ਰੁਕਾਵਟ ਤੋਂ ਹੈ।
ਸ਼ਤਰੂ ਕਹੂੰ ਸੁਣੀਏ ਨਹਿ ਕਾਨਾ,
ਜਿਸ ਦਾ ਕੋਈ ਦੁਸ਼ਮਣ ਕਿਸੇ ਥਾਂ ਤੇ ਨਹੀਂ ਸੁਣੀਦਾ।
ਚਾਰੋਂ ਦਿਸ਼ਾ ਚਮੂ ਜਿਸ ਫਿਰਈ,
ਚਾਰੇ ਦਿਸ਼ਾਵਾਂ ਵਿੱਚ ਜਿਸ ਦੇ ਦੇਸ਼ ਵਿੱਚ ਇਸ ਦੀਆਂ ਫੌਜਾਂ ਹੀ ਫਿਰਦੀਆਂ ਹਨ।
ਸਕਲ ਦੇਸ਼ ਸਦ ਹੀ ਅਨੁਸਰਈ,
ਇਹ ਸਾਰੇ ਦੇਸ਼ ਦੇ ਲੋਕ ਔਰੰਗਜ਼ੇਬ ਨੂੰ ਬਹੁਤ ਵੱਡੀਆਂ ਫੌਜਾਂ ਦਾ ਮਾਲਕ ਬਾਦਸ਼ਾਹ ਮੰਨ ਕੇ ਇਸ ਤੋਂ ਡਰਦੇ ਹੋਏ ਇਸ ਦੇ ਅਨੁਸਾਰ ਚੱਲਦੇ ਹਨ।
ਮਾਰਹਿ ਬੰਧਹਿ ਲੇਵਹਿ ਛੀਨ,
ਤੇ ਇਸ ਤਰ੍ਹਾਂ ਇਸ ਦਾ ਪ੍ਰਤਾਪ ਜਾਣ ਕੇ ਡਰਦੇ ਹੈ ਕਿ ਜੇਕਰ ਕੋਈ ਇਹਦੇ ਤੋਂ ਉਲਟ ਚੱਲੇਗਾ ਤਾਂ ਇਹ ਮਾਰਦਾ ਹੈ ਬੰਨ ਲੈਂਦਾ ਹੈ ਔਰ ਜੋ ਕੋਈ ਧਨ ਪਦਾਰਥ ਹੋਵੇ ਉਹ ਵੀ ਖੋਹ ਲੈਂਦਾ ਹੈ।
ਸਰਬ ਨਰੇਸ਼ ਬਸੀ ਨਿਜਕੀਨ,
ਜਿਹੜੇ ਛੋਟੇ ਇਲਾਕਿਆਂ ਦੇ ਮਾਲਕ ਕੋਈ ਰਾਜੇ ਮਹਾਰਾਜੇ ਨੇ ਸਭ ਆਪਣੇ ਅਧੀਨ ਕੀਤੇ ਹੋਏ ਔਰੰਗਜ਼ੇਬ ਨੇ।
ਜਿਮ ਰਾਵਣ ਤ੍ਰੈ ਲੋਕਨ ਰਾਜਾ,
ਤੇ ਕਵੀ ਜੀ ਦੱਸਦੇ ਕਿ ਜਿਵੇਂ ਰਾਵਣ ਹੋਇਆ ਤਿੰਨਾਂ ਲੋਕਾਂ ਦਾ ਵੱਡਾ ਰਾਜਾ ਮੰਨਿਆ ਗਿਆ ਸੀ ਉਸ ਵੇਲੇ।
ਤਿਮ ਇਸ ਛਿਤ ਪਰ ਸਹਿਤ ਸਮਾਜਾ,
ਤਿਵੇਂ ਇਸ ਧਰਤੀ ਦੇ ਉੱਪਰ ਆਪਣੀਆਂ ਫੌਜਾਂ ਦੇ ਸਾਜੋ ਸਮਾਨ ਸਮੇਤ ਬਹੁਤ ਵੱਡਾ ਇਸ ਔਰੰਗਜ਼ੇਬ ਦਾ ਰਾਜ ਹੋਇਆ।
ਚਾਰੋਂ ਔਰ ਖਰੇ ਕਰ ਜੋਰੇ,
ਤੇ ਇਸ ਦੇ ਆਸ ਪਾਸ ਜਿਹੜੇ ਅਹਿਲਕਾਰ ਹੈ ਸੈਨਾਪਤੀ ਨੇ ਕਾਜੀ ਮੁਲਾਣੇ ਆਦਿਕ ਹੈ ਦੋਵੇਂ ਹੱਥ ਜੋੜ ਕੇ ਖੜ੍ਹੇ ਹੁੰਦੇ ਹਨ।
ਜੇ ਨ੍ਰਿਪ ਵੱਡੇ ਸਭਨ ਸਿਰ ਮੋਰੇ,
ਜਿਹੜੇ ਰਾਜੇ ਮਹਾਰਾਜਿਆਂ ਨੇ ਹੋਰ ਇਲਾਕਿਆਂ ਦੇ ਫੌਜਾਂ ਦੇ ਮਾਲਕ ਬੜੇ ਹੀ ਵੱਡੇ ਸ਼੍ਰੋਮਣੀ ਮੰਨੇ ਜਾਂਦੇ ਹੈ ਉਹ ਵੀ ਔਰੰਗਜ਼ੇਬ ਦੇ ਅੱਗੇ ਹੱਥ ਜੋੜ ਖਲੋਂਦੇ।
ਸ਼੍ਰੀ ਸਤਿਗੁਰ ਬੋਲੇ ਤਹਿ ਸਾਥ,
ਐਸਾ ਜਿਹੜਾ ਵੱਡਾ ਪ੍ਰਤਾਪੀ ਬਾਦਸ਼ਾਹ ਮੰਨਿਆ ਜਾਂਦਾ ਔਰੰਗਜ਼ੇਬ, ਇਸ ਦੇ ਤਾਂ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਚਨ ਸੁਣਾਉਣ ਲੱਗੇ ਹਨ।
ਕਿਆ ਹਮ ਸੋਂ ਕਹਿ ਦਿੱਲੀ ਨਾਥ,
ਇਹ ਦਿੱਲੀ ਦੇ ਬਾਦਸ਼ਾਹ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਤੂੰ ਦੱਸ।
ਕੌਣ ਕਾਜ ਹਮਰੇ ਬਸ ਜੋਵਾ,
ਕਿਹੜਾ ਕਾਰਜ ਹੈ ਤੂੰ ਸਾਡੇ ਬਸ ਵਿੱਚ ਜਾਣਿਆ ਸਾਡੇ ਤੋਂ ਕਰਾਉਣਾ ਚਾਹੁੰਦਾ ਹੈ।
ਜੋ ਤੁਮ ਤੇ ਨਹਿ ਪੂਰਨ ਹੋਵਾ,
ਜਿਹੜਾ ਤੇਰੇ ਆਪਣੇ ਕੋਲੋਂ ਨਹੀਂ ਹੋ ਸਕਿਆ ਪੂਰਾ ਤੇ ਸਾਥੋਂ ਕਰਵਾਉਣਾ ਚਾਹੁੰਦਾ ਹੈ ਕਾਰਜ ਦੱਸ।
ਸੁਨਤ ਦੁਰਾਮਤ ਮੂਰਖ ਮਾਨੀ,
ਤੇ ਸੁਣ ਕਰਕੇ ਜੋ ਇਹ ਕਵੀ ਜੀ ਕਹਿੰਦੇ ਹਨ, ਸੁਨਤ
ਦੁਰਾਤਮ ਮੂਰਖ ਮਾਨੀ,
ਦੁਰਾਤਮ ਖੋਟੇ ਮਨ ਵਾਲਾ ਜੋ ਹੈ ਇਹ ਇਸ ਪ੍ਰਕਾਰ ਕਵੀ ਜੀ ਦੱਸਦੇ ਨੇ ਕਿ ਮੂਰਖ ਹੈ ਔਰੰਗਜ਼ੇਬ, ਮਾਨੀ ਬੜਾ ਹੰਕਾਰੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਕਹਿਣ ਲੱਗਾ ਹੈ,
ਮਹਾ ਪਾਪ ਕਰਤਾ ਤ੍ਰਮਹਾਨੀ,
ਜੋ ਕਵੀ ਜੀ ਦੱਸਦੇ ਕਿ ਬਹੁਤ ਵੱਡਾ ਪਾਪ ਕਰਨ ਵਾਲਾ ਹੈ ਔਰ ਧਰਮ ਦੀ ਹਾਨੀ ਕਰਾਉਣ ਵਾਲਾ ਹੈ।
ਅਸ ਨਰੰਗ ਬੋਲਿਓ ਮਮ ਕਾਜ।
ਇਸ ਤਰ੍ਹਾਂ ਦਾ ਜਿਹੜਾ ਨਰੰਗਾ ਹੈ ਇਹ ਕਹਿਣ ਲੱਗਾ ਏ ਕਿ ਮੇਰਾ ਕਾਰਜ ਜੋ ਹੈ ਤੁਹਾਨੂੰ ਦੱਸਦਾ ਹਾਂ।
ਹੈ ਜੋ ਕਹੋ ਸੁਨ ਹੋ ਤੁਮ ਆਜ।
ਮੇਰਾ ਜੋ ਕੰਮ ਹੈ ਉਹ ਤੁਹਾਨੂੰ ਮੈਂ ਦੱਸਣ ਲੱਗਾ ਹਾਂ, ਅੱਜ ਤੁਸੀਂ ਮੈਥੋਂ ਸੁਣ ਲਓ।
ਸਭ ਜਗ ਮੁਸਲਮਾਨ ਕਰ ਦੇਣਾ।
ਮੈਂ ਚਾਹੁੰਦਾ ਹਾਂ ਕਿ ਸਾਰਾ ਜਗਤ ਹੀ ਮੁਸਲਮਾਨ ਬਣਾ ਦਿਆਂ।
ਏਕ ਮਈ ਸਭ ਕੋ ਪਿਖ ਲੈਣਾ।
ਤੇ ਇੱਕੋ ਰੂਪ ਹੀ ਸਭ ਨੂੰ ਮੈਂ ਵੇਖਣਾ ਚਾਹੁੰਦਾ, ਸਭ ਕਿਤੇ ਵੀ ਮੈਨੂੰ ਮੁਸਲਮਾਨਾਂ ਦਾ ਰੂਪ ਹੀ ਦਿਖਾਈ ਦੇਵੇ।
ਹਿੰਦੂ ਰਹਿ ਨਾ ਭੂ ਮਹਿ ਕੋ।
ਮੈਂ ਚਾਹੁੰਦਾ ਕਿ ਧਰਤੀ ਉੱਪਰ ਕੋਈ ਵੀ ਹਿੰਦੂ ਨਾ ਰਹੇ।
ਇਹ ਨਿਸ਼ਚਾ ਹਮਰੇ ਦਿੜ ਹੋ।
ਤੇ ਇਹ ਮੈਂ ਪੂਰਾ ਪੱਕਾ ਨਿਸ਼ਚਾ ਕੀਤਾ ਹੋਇਆ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ।
ਕਾਚੋ ਹਿੰਦੂ ਨ ਕੋ ਮਤ ਕੂੜਾ।
ਇਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਕਹਿ ਰਿਹਾ ਹੈ ਕਿ ਜਿਹੜਾ ਹਿੰਦੂਆਂ ਦਾ ਮਤ ਹੈ ਮੈਂ ਸਮਝਦਾ ਕਿ ਇਹ ਕੱਚਾ ਹੈ ਔਰ ਝੂਠਾ ਮਤ ਹੈ।
ਬਕਹਿ ਤੂਫਾਨ ਮਿਲ ਹੈ ਗਨ ਮੂੜਾ।
ਤੇ ਇਸ ਤਰ੍ਹਾਂ ਔਰੰਗਜ਼ੇਬ ਸੁਣਾ ਰਿਹਾ ਸਤਿਗੁਰਾਂ ਨੂੰ ਕਿ ਜੋ ਹਿੰਦੂ ਲੋਕ ਆਪਣੇ ਧਰਮ ਦੀ ਮਹਿਮਾ ਦੱਸਦੇ ਹਨ ਝੂਠ ਹੀ ਬੋਲਦੇ ਨੇ।
ਬਕਹਿ ਤੂਫਾਨ ਮਿਲ ਹੈ ਗਨ ਮੂੜਾ।
ਸਾਰੇ ਇਕੱਠੇ ਹੋ ਕੇ ਜਦੋਂ ਆਪਣੇ ਧਰਮ ਦਾ ਜਸ ਕਹਿੰਦੇ ਝੂਠਾ ਹੀ ਕਹਿੰਦੇ ਹਨ।
ਇਨਹੇ ਚਲਾਵੋ ਰਾਹ ਖੁਦਾਏ।
ਜਿਹੜੇ ਹਿੰਦੂ ਧਰਮ ਅਨੁਸਾਰ ਚੱਲਣਾ ਚਾਹੁੰਦੇ ਹਨ, ਹਿੰਦੂ ਬਣ ਕੇ ਰਹਿਣਾ ਚਾਹੁੰਦੇ ਹੈ, ਇਹਨਾਂ ਸਭ ਨੂੰ ਮੈਂ ਖੁਦਾ ਦੇ ਰਸਤੇ 'ਤੇ ਚਲਾਵਾਂਗਾ।
ਦੋਜ਼ਖ ਗਿਰਤੇ ਲੈ ਹੋ ਬਚਾਏ।
ਅਤੇ ਜੇ ਸਾਡੇ ਇਸਲਾਮ ਦੀਨ ਮਜ਼ਹਬ ਅਨੁਸਾਰ ਨਾ ਚੱਲੇ ਇਹਨਾਂ ਨੇ ਨਰਕਾਂ 'ਚ ਪੈਣਾ ਹੈ, ਇਸ ਲਈ ਇਹਨਾਂ ਨੂੰ ਦੋਜ਼ਖਾਂ ਦੀ ਅੱਗ ਵਿੱਚ ਸੜਨ ਤੋਂ ਮੈਂ ਬਚਾ ਲਵਾਂਗਾ।
ਹੋਹੇ ਦੀਨ ਮਹਿ ਕਲਮਾ ਕਹਿ।
ਜਦੋਂ ਦੀਨੇ ਇਸਲਾਮ ਵਿੱਚ ਇਹ ਸ਼ਾਮਿਲ ਹੋਣਗੇ ਕਲਮਾ ਪੜ੍ਹ ਕੇ।
ਚਲਹਿ ਸ਼ਰ੍ਹਾਂ ਮਹਿ ਨੇਕੀ ਲਹਿ।
ਅਤੇ ਇਹ ਸ਼ਰ੍ਹਾਂ ਦੇ ਵਿੱਚ ਚੱਲਣਗੇ ਸ਼ਰ੍ਹਾਂ ਦੇ ਨਿਯਮਾਂ ਦੇ ਅਨੁਸਾਰ, ਔਰ ਨੇਕੀ ਭਲਿਆਈ ਜਿਹੜੀ ਹੈ ਇਹ ਧਾਰਨ ਕਰ ਲੈਣਗੇ ਸਾਡੇ ਮਤ ਦੀ।
ਰੋਜ਼ੇ ਈਦ ਨਵਾਜ਼ ਕੁਰਾਨ।
ਇਹਨਾਂ ਨੂੰ ਜਦੋਂ ਮੈਂ ਮੁਸਲਮਾਨ ਬਣਾਵਾਂਗਾ ਰੋਜ਼ੇ ਰੱਖਿਆ ਕਰਨਗੇ, ਈਦ ਮਨਾਇਆ ਕਰਨਗੇ, ਨਮਾਜ਼ਾਂ ਪੜ੍ਹਿਆ ਕਰਨਗੇ, ਔਰ ਕੁਰਾਨ ਸਾਡੇ ਇਸਲਾਮ ਮਜ਼ਹਬ ਦਾ ਗ੍ਰੰਥ ਪੜ੍ਹਿਆ ਕਰਨਗੇ।
ਇਨਕੋ ਧਾਰ ਹੈ ਸਾਥ ਇਮਾਨ।
ਇਸ ਤਰ੍ਹਾਂ ਦੀਨ ਇਮਾਨ ਦੇ ਸਹਿਤ ਇਹ ਕਰਮ ਮੁਸਲਮਾਨਾਂ ਵਾਲੇ ਕਰਨਗੇ। ਇਹ
ਮੁਸਲਮਾਨ ਹੋਏ ਕਹੇ ਜੋ ਮੇਰੇ।
ਜਿਹੜਾ ਮੇਰਾ ਮੇਰੇ ਆਖੇ ਲੱਗ ਕੇ ਮੁਸਲਮਾਨ ਬਣੇਗਾ
ਤਿਸੈ ਪਦਾਰਥ ਦਿਓ ਕਨੇਰੇ।
ਉਹਨੂੰ ਮੈਂ ਬਹੁਤ ਸਾਰੇ ਪਦਾਰਥ ਵੀ ਦੇਵਾਂਗਾ।
ਨਾਹੇ ਤਾਂ ਧਨ ਲੈ ਕੇ ਹੋਏ ਜਾਏ।
ਤੇ ਨਹੀਂ ਤਾਂ ਜੇਕਰ ਕਿਸੇ ਨੂੰ ਡਰ ਹੋਵੇ ਤਾਂ ਉਸ ਤਰ੍ਹਾਂ ਹੀ ਮੰਨ ਜਾਵੇ ਤਾਂ ਚੰਗੀ ਗੱਲ ਹੈ, ਮੇਰੇ ਕੋਲੋਂ ਧਨ ਲੈ ਕੇ ਹੀ ਮੁਸਲਮਾਨ ਬਣ ਜਾਵੇ।
ਕਹਿ ਨਿਜ ਝਗਰੋ ਲੇਹ ਜਿਤਾਏ।
ਜਾਂ ਕੋਈ ਧਨ ਲੈ ਕੇ ਮੁਸਲਮਾਨ ਬਣ ਜਾਏ, ਛੇਤੀ ਕਿਸੇ ਨੂੰ ਧਨ ਦੀ ਲੋੜ ਹੋਵੇ ਤੇ ਜਾਂ ਕਿਸੇ ਦਾ ਕੋਈ ਮੁਕੱਦਮਾ ਚੱਲਦਾ ਹੋਵੇ, ਝਗੜਾ ਆਪਣੇ ਹੱਕ ਵਿੱਚ ਜਿਤਾਉਣਾ ਚਾਹੁੰਦਾ ਹੋਵੇ, ਮੁਕੱਦਮਾ ਜਿੱਤਣਾ ਚਾਹੁੰਦਾ ਹੋਵੇ ਤਾਂ ਉਹ ਵੀ ਦੱਸ ਦੇਵੇ ਔਰ ਉਹਦਾ ਇਹ ਕਾਰਜ ਕਰ ਦੇਈਏ ਤੇ ਮੁਸਲਮਾਨ ਬਣ ਜਾਏ।
ਜ਼ਮੀਨ ਇਨਾਮ ਦੇ ਤਹੋਂ ਤਾਹੀ।
ਤੇ ਜੇ ਕਿਸੇ ਦੇ ਕੋਲ ਜ਼ਮੀਨ ਜਾਗੀਰ ਜਾਇਦਾਦ ਨਹੀਂ ਹੈ ਤਾਂ ਉਸ ਨੂੰ ਮੈਂ ਜੇ ਮੁਸਲਮਾਨ ਬਣੇਗਾ ਤਾਂ ਇਨਾਮ ਵਿੱਚ ਜ਼ਮੀਨ ਦੇਵਾਂਗਾ।
ਧਾਰੈ ਸ਼ਰ੍ਹਾਂ ਖੁਸ਼ੀ ਕੇ ਮਾਹੀ।
ਜਿਹੜੇ ਖੁਸ਼ੀ ਨਾਲ ਹੀ ਸ਼ਰ੍ਹਾਂ ਦੇ ਨਿਯਮਾਂ ਨੂੰ ਧਾਰਨ ਕਰਨਗੇ ਮੁਸਲਮਾਨ ਬਣ ਜਾਣਗੇ।
ਕਿਦੋਂ ਤੁਰਕ ਕੀ ਤਨੀਆ ਹੋਏ।
ਤੇ ਉਹਨਾਂ ਨੂੰ ਬਹੁਤ ਪਦਾਰਥ ਮੈਂ ਦੇਵਾਂਗਾ। ਤੇ ਜੇ ਕੋਈ ਹੋਰ ਚਾਹੁੰਦਾ ਹੋਵੇ ਵਿਕਾਰਾਂ ਦੀ ਇੱਛਾ ਵਾਲਾ, ਜੇ ਕੋਈ ਚਾਹੁੰਦਾ ਹੈ ਕਿ ਤੁਰਕਾਂ ਦੀ ਕੋਈ ਤਨੀਆ ਧੀ ਵਿਆਹੁਣਾ ਚਾਹੁੰਦਾ ਹੋਵੇ, ਸੁੰਦਰ
ਸੁੰਦਰ ਦੇਖਤ ਜਾਚੈ ਕੋਏ।
ਸੁੰਦਰ ਰੂਪ ਦੇਖ ਕੇ ਜੇਕਰ ਕਿਸੇ ਮੁਸਲਮਾਨ ਦੇ ਪਾਸੋਂ ਜੋ ਕਿਸੇ ਦੀ ਲੜਕੀ ਨਾਲ ਨਿਕਾਹ ਕਰਨਾ ਮੰਗ ਲਵੇਗਾ।
ਨਿਜ ਦੁਹਿਤਾ ਤੱਕ ਅਰਪਾਉ ਤਾਹੀ।
ਤਾਂ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਉਸ ਨੂੰ ਮੁਸਲਮਾਨ ਬਣਾਵਾਂਗੇ। ਇਵੇਂ ਔਰੰਗਜ਼ੇਬ ਕਹਿ ਰਿਹਾ ਹੈ ਕਿ ਇੱਥੋਂ ਤੱਕ ਕਿ ਆਪਣੀ ਧੀ ਦਾ ਡੋਲਾ ਦੇ ਕੇ ਵੀ ਮੈਂ ਮੁਸਲਮਾਨ ਬਣਾਉਣ ਲਈ ਤਿਆਰ ਹਾਂ।
ਆਏ ਜੋ ਹਿੰਦ ਸ਼ਰ੍ਹਾਂ ਕੇ ਮਾਹੀ।
ਜਿਹੜਾ ਵੀ ਕੋਈ ਹਿੰਦੂ ਸ਼ਰ੍ਹਾਂ ਦੇ ਨਿਯਮਾਂ ਦੇ ਵਿੱਚ ਚੱਲਣਾ ਕਬੂਲ ਕਰਦਾ, ਮੁਸਲਮਾਨ ਬਣਨਾ ਚਾਹੁੰਦਾ ਹੋਵੇ,
ਸੁਤਾ ਦਰਬ ਆਦਿਕ ਸਭ ਦੇ ਕੇ,
ਤੇ ਧੀ ਧਨ ਔਰ ਹੋਰ ਪਦਾਰਥ ਆਦਿਕ ਸਭ ਕੁਝ ਜ਼ਮੀਨਾਂ ਦੇ ਕੇ ਵੀ ਮੁਸਲਮਾਨ ਬਣਾਵਾਂਗੇ।
ਜਿਉਂ ਕਿਉਂ ਕਰ ਇਹ ਜੀਵ ਰਜੈ ਕੇ,
ਜਿਵੇਂ ਕਿਵੇਂ ਵੀ ਕਰਕੇ ਜਿਹੜੇ ਮਨੁੱਖ ਹੋਰ ਧਰਮ ਅਨੁਸਾਰ ਚੱਲਣਾ ਚਾਹੁੰਦੇ ਹੈ ਉਹਨਾਂ ਦੇ ਮਨ ਨੂੰ ਅਸੀਂ ਖੁਸ਼ ਕਰਾਂਗੇ ਪਦਾਰਥ ਦੇ ਕੇ ਅਤੇ ਮੁਸਲਮਾਨ ਬਣਾਵਾਂਗੇ।
ਲਿਆਏ ਦੀਨ ਮਹਿ ਸ਼ਰ੍ਹਾਂ ਮਜਹਾਰ,
ਅਤੇ ਇਸ ਤਰ੍ਹਾਂ ਅਸੀਂ ਆਪਣੇ ਦੀਨੇ ਇਸਲਾਮ ਵਿੱਚ ਲਿਆਵਾਂਗੇ, ਸ਼ਰ੍ਹਾਂ ਦੇ ਨਿਯਮਾਂ ਵਿੱਚ ਚਲਾਵਾਂਗੇ।
ਇਹ ਜਾਣੋ ਬੜ ਪਰ ਉਪਕਾਰ,
ਇਸ ਤਰ੍ਹਾਂ ਇਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਅਤੇ ਔਰੰਗਜ਼ੇਬ ਦੱਸ ਰਿਹਾ ਹੈ ਕਿ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਉਪਕਾਰ ਕਰਨਾ ਹੈ ਮੈਂ ਹਿੰਦੂਆਂ 'ਤੇ।
ਹਮਰੇ ਮਤ ਮਹਿ ਮਹਾ ਸਵਾਬ,
ਸਾਡੇ ਇਹ ਇਸਲਾਮ ਮਜ਼ਹਬ ਦੇ ਵਿੱਚ ਬਹੁਤ ਵੱਡਾ ਸਵਾਬ ਪੁੰਨ ਮੰਨਿਆ ਜਾਂਦਾ ਹੈ ਜੇਕਰ ਹੋਰਾਂ ਨੂੰ ਵੀ ਆਪਾਂ ਜੋ ਲਾਲਚ ਦੇ ਕੇ ਪਦਾਰਥ ਦੇ ਕੇ ਧੀਆਂ ਦੇ ਡੋਲੇ ਦੇ ਕੇ ਮੁਸਲਮਾਨ ਬਣਾਵਾਂਗੇ ਤਾਂ।
ਸਿਫਤੀ ਕਰਹਿ ਖੁਦਾਏ ਅਦਾਬ,
ਸਾਡੇ ਮਜ਼ਹਬ ਦੇ ਵਿੱਚ ਇਸ ਤਰ੍ਹਾਂ ਦਾ ਪੁੰਨ ਕਰਮ ਕਰਨ ਵਾਲੇ 'ਤੇ ਖੁਦਾ ਵੀ ਪ੍ਰਸੰਨ ਹੁੰਦਾ, ਉਹਦਾ ਸਤਿਕਾਰ ਕਰਾਉਂਦਾ, ਉਹਦੀ ਮਹਿਮਾ ਕਰਾਉਂਦਾ ਅਸੀਂ ਮੰਨਦੇ ਹਾਂ।
ਅਸਲੀ ਕਾਰਜ ਹੈ ਇਹ ਮੇਰੋ,
ਅਤੇ ਅਸਲ ਕਾਰਜ ਮੇਰਾ ਇਹ ਹੈ, ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈ।
ਕਰਹਿ ਜੋ ਫੇਰ ਨਾ ਮਨ ਹੈ ਹੇਰੋ,
ਅਤੇ ਜਿਹੜਾ ਕੋਈ ਮੋੜੇਗਾ ਅਤੇ ਮੇਰੀ ਗੱਲ ਨਾ ਮੰਨੇਗਾ ਇਸ ਤਰ੍ਹਾਂ ਮੈਂ ਉਸ ਨੂੰ ਨਾ ਕਰਦਾ ਵੇਖਾਂਗਾ।
ਤਿਸ ਕੇ ਸਾਥ ਸਤੁਰਤਾ ਨੀਤ,
ਉਸ ਦੇ ਨਾਲ ਮੇਰੀ ਸਦਾ ਹੀ ਸਤੁਰਤਾ ਹੈ, ਦੁਸ਼ਮਣੀ ਹੈ।
ਕਰ ਹਾਂ ਮੈਂ ਸਭ ਰੀਤ ਅਨੀਤ,
ਸਭ ਤਰ੍ਹਾਂ ਕਰਕੇ ਮੈਂ ਨੀਤੀ ਤੋਂ ਬਿਨਾਂ ਹੋ ਕੇ ਲੋਕਾਂ ਦੇ ਉੱਪਰ ਜ਼ੁਲਮ ਵੀ ਕਰ ਸਕਦਾ ਹਾਂ।
ਜੋ ਸ਼ੁਭ ਹੋਏ ਮਾਨ ਹੈ ਕਹਿਓ,
ਜਿਹੜਾ ਕੋਈ ਚੰਗਾ ਹੋਵੇਗਾ ਉਹ ਮੇਰਾ ਕਿਹਾ ਮੰਨ ਲਵੇਗਾ ਮੁਸਲਮਾਨ ਬਣਨ ਲਈ।
ਦੀਨ ਬਿਖੈ ਆਵਹਿ ਚਿਤ ਚਾਹਿਓ,
ਤੇ ਆਪਣੇ ਚਿਤ ਵਿੱਚ ਉਤਸ਼ਾਹ ਧਾਰ ਕੇ ਸਾਡੇ ਦੀਨੇ ਇਸਲਾਮ ਵਿੱਚ ਆ ਜਾਏਗਾ।
ਸੋ ਹਮ ਭਰਾਤਾ ਕੇਰ ਸਮਾਨ,
ਉਸ ਨੂੰ ਮੈਂ ਆਪਣੇ ਭਰਾ ਸਮਾਨ ਹੀ ਸਮਝਾਂਗਾ।
ਸਰਬ ਰੀਤ ਲੈ ਸੁਖਨ ਮਹਾਨ,
ਤੇ ਸਭ ਤਰ੍ਹਾਂ ਕਰਕੇ ਉਹ ਬਹੁਤ ਸਾਰੇ ਸੁੱਖ ਪਾਵੇਗਾ, ਜਿਹੜਾ ਸੌਖਾ ਹੀ ਮੇਰਾ ਆਖਾ ਮੰਨ ਕੇ ਮੁਸਲਮਾਨ ਬਣੇਗਾ।
ਸੁਣ ਸ਼੍ਰੀ ਤੇਗ ਬਹਾਦਰ ਪਾਖਾ,
ਸੁਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰੰਗਜ਼ੇਬ ਨੂੰ ਸੁਣਾਉਂਦੇ ਹਨ।
ਜਿਮ ਖੁਦਾਏ ਕੀ ਹੋਏ ਅਭਿਲਾਖਾ,
ਕਿ ਐ ਮਨੁੱਖ ਸੁਣਨਾ ਕਰ, ਜਿਵੇਂ ਖੁਦਾ ਮਾਲਕ ਜੋ ਪਰਮੇਸ਼ਰ ਹੈ ਉਸ ਦੀ ਜਿਵੇਂ ਇੱਛਾ ਹੋਵੇਗੀ ਤਿਵੇਂ ਹੋਵੇਗਾ।
ਤਿਮ ਮਾਨੀ ਚਾਹੀ ਹੈ ਹਮ ਤੁਮਕੋ,
ਤੇ ਸਾਨੂੰ ਤੇ ਤੈਨੂੰ ਵੀ ਉਸੇ ਤਰ੍ਹਾਂ ਹੀ ਸਭ ਨੂੰ ਮੰਨਣੀ ਚਾਹੀਦੀ ਹੈ ਜਿਵੇਂ ਖੁਦਾ ਪਰਮੇਸ਼ਰ ਚਾਹੁੰਦਾ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ।
ਜਿਸ ਪਰਮੇਸ਼ਰ ਕੇ ਨਹਿ ਸਮਕੋ,
ਤੇ ਜਿਸ ਪਰਮੇਸ਼ਰ ਦੇ ਸਮਾਨ ਉਸ ਦੇ ਬਰਾਬਰ ਹੋਰ ਕੋਈ ਨਹੀਂ ਮਨੁੱਖ।
ਜੇ ਪ੍ਰਭ ਚਾਹੇ ਤਾਂ ਹਿੰਦ ਨਾ ਜਨਮੈ,
ਤੇ ਇਸ ਤਰ੍ਹਾਂ ਸਮਝ ਲੈ ਕਿ ਜੇਕਰ ਪਰਮੇਸ਼ਰ ਚਾਹੁੰਦਾ ਹੋਵੇ ਨਾ ਕਿ ਸਾਰੇ ਮੁਸਲਮਾਨ ਹੀ ਹੋਣ ਤਾਂ ਹਿੰਦੂਆਂ ਨੂੰ ਤਾਂ ਜਨਮ ਹੀ ਨਾ ਦੇਵੇ।
ਤੁਰਕ ਜਨਮ ਹੀ ਹੋਏ ਨਿਸ ਦਿਨ ਮੈਂ,
ਤੇ ਰਾਤ ਦਿਨ ਫਿਰ ਤਾਂ ਤੁਰਕਾਂ ਦਾ ਹੀ ਜਨਮ ਹੋਵੇ, ਹਿੰਦੂਆਂ ਦੇ ਘਰਾਂ ਦੇ ਵਿੱਚ ਹਿੰਦੂਆਂ ਦੇ ਤਾਂ ਬੱਚੇ ਪ੍ਰਗਟ ਹੀ ਨਾ ਹੋਣ।
ਦੋਨੋ ਉਤਪਤ ਹੋਵਤ ਜਹ ਕਹਿ,
ਜਿੱਥੇ ਕਿਤੇ ਵੀ ਤੈਨੂੰ ਪਤਾ ਹੀ ਹੈ ਨਾ ਕਿ ਮੁਸਲਮਾਨ ਵੀ ਪੈਦਾ ਹੁੰਦੇ ਹੈ ਅਤੇ ਹਿੰਦੂ ਵੀ ਜੰਮਦੇ ਹਨ।
ਲਖ ਹੋ ਕੇ ਰਖ ਹੈ ਦੋਹਨ ਕੋ ਜਗ ਮਹਿ,
ਤੇ ਜਾਣ ਲੈ ਕਿ ਜੋ ਪਰਮੇਸ਼ਰ ਹੈ ਦੋਹਾਂ ਨੂੰ ਹੀ ਜਗਤ ਵਿੱਚ ਰੱਖਣਾ ਚਾਹੁੰਦਾ ਹੈ, ਤਾਂ ਹੀ ਤਾਂ ਸਭ ਦੀ ਪੈਦਾਇਸ਼ ਕਰ ਰਿਹਾ ਹੈ।
ਜੇ ਤੁਮ ਕਹੋ ਜਾਣੀ ਹੈ ਕੈਸੇ,
ਜੇ ਤੂੰ ਆਖੇ ਕਿ ਇਹ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ ਕਿ ਖੁਦਾ ਨੂੰ ਇਸ ਤਰ੍ਹਾਂ ਹੀ ਪਾਉਂਦਾ ਹੈ, ਜੇ ਤੂੰ ਇਹ ਗੱਲ ਜਾਣਨੀ ਚਾਹੇ।
ਤਿਸ ਪਰ ਸੁਣੋ ਕਰੋ ਵਿਦ ਐਸੇ,
ਇਸ ਉੱਪਰ ਵੀ ਜੇ ਪ੍ਰਮਾਣ ਤੂੰ ਵੇਖਣਾ ਚਾਹੁੰਦਾ ਹੈ ਨਾ ਕਿ ਖੁਦਾ ਨੂੰ ਕੀ ਚੰਗਾ ਲੱਗਦਾ ਹੈ, ਚੰਗੀ ਤਰ੍ਹਾਂ ਆਪਣੇ ਮਨ ਦੀ ਤਸੱਲੀ ਕਰਨਾ ਚਾਹੁੰਦਾ ਹੈ ਤਾਂ ਸਾਡਾ ਬਚਨ ਮੰਨ ਕੇ ਫਿਰ ਜਾਣ ਲਵੇਂ।
ਲੇ ਹੋ ਪੰਜ ਮਨ ਮਿਰਚਾਂ ਕਾਰੀ,
ਤੇ ਜਾਣਨਾ ਚਾਹੁੰਦਾ ਹੈ ਤਾਂ ਪੰਜ ਮਨ ਕਾਲੀਆਂ ਮਿਰਚਾਂ ਲੈ ਆ, ਮੰਗਵਾ ਲੈ।
ਢੇਰ ਕਰੋ ਇੱਕ ਥਾਨ ਸੁਧ ਹਰੀ।
ਇੱਕ ਥਾਂ ਤੇ ਪੰਜ ਮਣ ਕਾਲੀਆਂ ਮਿਰਚਾਂ ਦਾ ਢੇਰ ਲਗਵਾ ਲੈ ਸਵਾਰ ਕੇ।
ਗਨ ਈਂਧਨ ਤਿਸਕੇ ਚਹੁ ਔਰ।
ਤੇ ਪੰਜ ਮਣ ਕਾਲੀਆਂ ਮਿਰਚਾਂ ਦੇ ਦੁਆਲੇ ਬਹੁਤ ਸਾਰੀਆਂ ਲੱਕੜਾਂ ਬਾਲਣ ਆਦਿਕ ਰਖਵਾ ਲੈ।
ਨੀਕੇ ਅਗਨ ਪ੍ਰਕਾਸ਼ ਹੋ ਜੋਰ।
ਚੰਗੀ ਤਰ੍ਹਾਂ ਫਿਰ ਤੇਜ ਪ੍ਰਚੰਡ ਅੱਗ ਬਾਲਦੇ ਉਹਨਾਂ ਮਿਰਚਾਂ ਦੁਆਲੇ।
ਅਸ਼ਟ ਜਾਮ ਲੋ ਦਾਹਤ ਰਹੀਏ।
ਤੇ ਅੱਠ ਪਹਿਰ ਤੱਕ ਪੰਜ ਮਣ ਕਾਲੀਆਂ ਮਿਰਚਾਂ ਨੂੰ ਸਾੜਦੇ ਰਹਿਓ।
ਪੁਨ ਉੱਤਰ ਹਮ ਦੇਹ ਸੋ ਲਹੀਏ।
ਤੇ ਫਿਰ ਉੱਤਰ ਤੈਨੂੰ ਮਿਲ ਜਾਵੇਗਾ ਉਹ ਜਾਣ ਲਵੀਂ।
ਇਮ ਨੁਰੰਗ ਨੇ ਮਾਨੀ ਬਾਤ।
ਇਸ ਤਰ੍ਹਾਂ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਆਖਿਆ, ਔਰੰਗਜ਼ੇਬ ਨੇ ਜਾਣਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਕਿਹਾ ਇਹ ਜੋ ਬਚਨ ਹੈ ਪ੍ਰਮਾਣ ਸਮਝਣ ਲਈ ਮੰਨ ਲਿਆ ਹੈ।
ਗੁਰ ਬਾਹਰ ਆਏ ਬਖਿਆਤ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੀ ਔਰੰਗਜ਼ੇਬ ਦੀ ਕਚਹਿਰੀ ਵਿੱਚੋਂ ਬਾਹਰ ਆ ਗਏ ਹਨ।
ਚੌਕੀਦਾਰ ਸਾਥ ਹੀ ਪਏ।
ਤੇ ਜਿਹੜੇ ਚੌਕੀਦਾਰ ਨੇ, ਪਹਿਰੇਦਾਰ ਹੈ, ਸਿਪਾਹੀ ਹੈ, ਉਹ ਵੀ ਸਤਿਗੁਰਾਂ ਦੇ ਨਾਲ ਤੁਰ ਪਏ ਹਨ।
ਕਾਰਾਗ੍ਰਹਿ ਮਹਿ ਲੈ ਕਰ ਗਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਾਰਾਗ੍ਰਹਿ ਵਿੱਚ ਕੈਦ ਖਾਨੇ ਵਿੱਚ ਲੈ ਗਏ ਹਨ।
ਰਹਿਤ ਪਏ ਸਤਿਗੁਰ ਸੁਖ ਸੰਗੇ।
ਤੇ ਸੁਖ ਆਨੰਦ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਉਸ ਕਾਰਾਗ੍ਰਹਿ ਦੇ ਵਿੱਚ ਰਹਿ ਪਏ ਹਨ।
ਨਿਜ ਨੌਕਰ ਸੋ ਕਹਿਓ ਨੁਰੰਗੇ।
ਤਾਂ ਬਾਅਦ ਵਿੱਚ ਔਰੰਗਜ਼ੇਬ ਨੇ ਆਪਣੇ ਨੌਕਰ ਨੂੰ ਆਖਿਆ,
ਮਿਰਚ ਪੰਜ ਮਣ ਲਿਆਵੋ ਆਛੇ।
ਚੰਗੀ ਤਰ੍ਹਾਂ ਜਿਹੜੋ ਚੰਗੀਆਂ ਪੰਜ ਮਣ ਕਾਲੀਆਂ ਮਿਰਚਾਂ ਲੈ ਕੇ ਆਓ ਤੁਸੀਂ ਛੇਤੀ।
ਚੌਂ ਦਿਸ਼ ਅਗਨ ਦਾਹੋ ਕਰ ਪਾਛੇ।
ਤੇ ਫਿਰ ਇਕੱਠੀਆਂ ਕਰਕੇ ਜਿਵੇਂ ਗੁਰਾਂ ਨੇ ਕਿਹਾ ਉਸੇ ਤਰ੍ਹਾਂ ਹੀ ਦੁਆਲੇ ਬਾਲਣ ਰੱਖ ਕੇ ਤੇ ਤੇਜ ਅੱਗ ਬਾਲ ਦੇਣੀ।
ਅਸ਼ਟ ਜਾਮ ਲੋ ਕਰਕੇ ਦਾਹੋ।
ਤੇ ਅੱਠ ਪਹਿਰ ਤੱਕ ਜਦੋਂ ਕਾਲੀਆਂ ਪੰਜ ਮਣ ਮਿਰਚਾਂ ਨੂੰ ਸਾੜਨਾ।
ਆਛੀ ਬਿਦ ਜਿਮ ਹੋਏ ਸਵਾਹੋ।
ਤੇ ਜਿਸ ਤਰ੍ਹਾਂ ਚੰਗੀ ਤਰ੍ਹਾਂ ਫਿਰ ਸਵਾਹ ਹੋ ਜਾਣ, ਰਾਖ ਹੋ ਜਾਵੇ ਮਿਰਚਾਂ ਦੀ।
ਸੁਣ ਕੇ ਤਥਾ ਕਰਤ ਬਿਦ ਪਇਓ।
ਜਿਵੇਂ ਔਰੰਗਜ਼ੇਬ ਨੇ ਆਖਿਆ ਹੈ ਤਿਵੇਂ ਇਸ ਦੇ ਨੌਕਰਾਂ ਨੇ ਕੀਤਾ ਹੈ।
ਇੱਕ ਨਿਸ ਦਿਨ ਪਾਵਕ ਦਿਪ ਤਇਓ।
ਤੇ ਇੱਕ ਰਾਤ ਤੇ ਇੱਕ ਪੂਰਾ ਦਿਨ ਇਹਨਾਂ ਨੇ ਪੰਜ ਮਣ ਕਾਲੀਆਂ ਮਿਰਚਾਂ ਸਾੜੀਆਂ।
ਸੀਤਲ ਸਵਾਹ ਪਈ ਜਬ ਤਿਨੈ।
ਤੇ ਜਿਸ ਵੇਲੇ ਪੰਜ ਮਣ ਕਾਲੀਆਂ ਮਿਰਚਾਂ ਦੇ ਸੜਨ ਤੇ ਸਵਾਹ ਠੰਡੀ ਹੋਈ।
ਜਾਇ ਨੁਰੰਗੇ ਸੋ ਸੁਧ ਭਨੇ।
ਤਾਂ ਫਿਰ ਨੌਕਰਾਂ ਚਾਕਰਾਂ ਨੇ ਔਰੰਗਜ਼ੇਬ ਨੂੰ ਜਾ ਕੇ ਖਬਰ ਦਿੱਤੀ ਹੈ।
ਸੁਣੀ ਤੁਰਕ ਪਤ ਨੇ ਜਬ ਬਾਣੀ।
ਤੇ ਜਦੋਂ ਔਰੰਗਜ਼ੇਬ ਨੇ ਗੱਲ ਸੁਣੀ ਹੈ।
ਕਰੇ ਹਕਾਰਨ ਗੁਰ ਗੁਣ ਖਾਨੀ।
ਤਾਂ ਗੁਣਾਂ ਦੀ ਖਾਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਆਪਣੇ ਪਾਸ ਇਸਨੇ ਸੱਦਿਆ।
ਢਿੱਗ ਬਿਠਾਏ ਕੈ ਸਕਲ ਜਨਾਈ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਬਿਠਾ ਕੇ ਦੱਸਦਾ ਹੈ।
ਹਮ ਕੀਨਸ ਤੁਮ ਜਥਾ ਬਤਾਈ।
ਜਿਵੇਂ ਤੁਸਾਂ ਆਖਿਆ ਉਸੇ ਤਰ੍ਹਾਂ ਅਸੀਂ ਕੀਤਾ ਹੈ।
ਉੱਤਰ ਮੋਹੇ ਦੀਜੀਏ ਸੋਏ।
ਪੰਜ ਮਣ ਕਾਲੀਆਂ ਮਿਰਚਾਂ ਸਾੜ ਦਿੱਤੀਆਂ, ਸਵਾਹ ਠੰਡੀ ਹੋ ਗਈ ਹੈ। ਜਿਹੜਾ ਤੁਸੀਂ ਉੱਤਰ ਮੈਨੂੰ ਦੇਣਾ ਚਾਹੁੰਦੇ ਹੋ ਉਹ ਦੇ ਦਿਓ ਹੁਣ।
ਜਿਸ ਤੇ ਇੱਕ ਮੈਂ ਸਭ ਜਗ ਹੋਏ।
ਜਿਸ ਕਰਕੇ ਇੱਕ ਰੂਪ ਹੀ ਸਾਰਾ ਜਗਤ ਮੁਸਲਮਾਨ ਹੀ ਦਿਸੇ।
ਜਬ ਨਿਜ ਕਰਹੋ ਅੰਗੀਕਾਰ।
ਜਦੋਂ ਤੁਸੀਂ ਆਪ ਦੀਨੇ ਇਸਲਾਮ ਕਬੂਲ ਕਰ ਲਓਗੇ।
ਹੋਏ ਜੋ ਮਨੋਰਥ ਮਹਾ ਤੁਮਾਰਾ।
ਜੋ ਵੀ ਤੁਹਾਡਾ ਵੱਡਾ ਮਨੋਰਥ ਹੋਵੇਗਾ ਨਾ ਉਹ ਪੂਰਾ ਕਰਾਂਗਾ ਮੈਂ।
ਪੂਰਨ ਕਰੋ ਅਖਲ ਮੈਂ ਫੇਰ।
ਤੇ ਫਿਰ ਮੈਂ ਸਾਰੇ ਤੁਹਾਡੇ ਸੰਕਲਪ ਜਿੰਨੇ ਵੀ ਕਾਰਜ ਹਨ ਰਾਸ ਕਰ ਦਿਆਂਗਾ।
ਦੀਨ ਵਿਖੇ ਆਏ ਕਹੋ ਹੇਰ।
ਤੁਹਾਨੂੰ ਆਪਣੇ ਦੀਨੇ ਸਲਾਮ ਵਿੱਚ ਆਇਆਂ ਨੂੰ ਵੇਖ ਕੇ।
ਸਤਿਗੁਰ ਕਹਿਓ ਜੋ ਮਿਰਚਨ ਸਵਾਹ।
ਔਰੰਗਜ਼ੇਬ ਤੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕਾਲੀਆਂ ਮਿਰਚਾਂ ਦੀ ਜੋ ਸਵਾਹ ਹੈ।
ਲਾਏ ਨਰਨ ਸਗਰੀ ਮਸਲਾ ਹੈ।
ਤੇ ਆਪਣੇ ਆਦਮੀ ਲਗਵਾ ਕੇ ਤੇ ਸਾਰੀ ਉਸ ਸਵਾਹ ਨੂੰ ਮਲਵਾ ਦੇ ਚੰਗੀ ਤਰ੍ਹਾਂ।
ਲੇ ਹੋ ਚਾਰਣੀ ਸੋ ਤਿਸ ਛਾਣ।
ਤੇ ਜਿਸ ਵੇਲੇ ਮਲੀਆਂ ਜਾਣਗੀਆਂ ਨਾ ਤੇ ਫਿਰ ਉਸ ਸਵਾਹ ਨੂੰ ਛਾਨਣੀ ਦੇ ਨਾਲ ਛਾਨਣਾ ਹੈ ਚੰਗੀ ਤਰ੍ਹਾਂ।
ਜੋ ਉਬਰ ਹੈ ਸੋ ਉੱਤਰ ਜਾਣ,
ਤੇ ਜਿਹੜੀਆਂ ਮਿਰਚਾਂ ਵਿੱਚੋਂ ਬਚਣਗੀਆਂ ਉਸ ਵੇਲੇ ਜਾਣ ਲਈ ਕਿ ਤੈਨੂੰ ਉੱਤਰ ਮਿਲ ਗਿਆ ਹੈ।
ਨੌ ਰੰਗ ਨੇ ਸੁਨ ਮਨੁੱਜ ਪਠਾਏ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਨੌਰੰਗੇ ਨੇ ਉਸੇ ਵੇਲੇ ਆਪਣੇ ਆਦਮੀਆਂ ਨੂੰ ਭੇਜਿਆ।
ਕਾਜ਼ੀ ਮੁੱਲਾ ਲੀਨ ਬੁਲਾਏ,
ਕਾਜ਼ੀ ਤੇ ਮੁਲਾਣੇ ਆਪਣੇ ਕੋਲ ਸੱਦ ਲਏ।
ਸਤਿਗੁਰ ਪਾਸ ਬਿਠਾਵਨ ਕਰੇ,
ਸਤਿਗੁਰਾਂ ਦੇ ਕੋਲ ਕਾਜ਼ੀਆਂ ਮੁਲਾਣਿਆਂ ਨੂੰ ਬਿਠਾ ਦਿੱਤਾ।
ਸਮਝੋ ਤੁਮ ਇਹ ਕਹਾਂ ਉਚਰੇ,
ਆਪਣੇ ਮੁੱਲਾਂ ਕਾਜ਼ੀਆਂ ਨੂੰ ਆਖਿਆ ਕਿ ਤੁਸੀਂ ਗੱਲ ਸਮਝਣੀ ਹੈ ਜਿਵੇਂ ਇਹ ਗੁਰੂ ਜੀ ਬਚਨ ਕਰਦੇ ਹੋਣ।
ਸਗਰੀ ਭਸਮ ਨਿਕਟ ਮੰਗਵਾਈ,
ਇਸ ਤਰ੍ਹਾਂ ਕਹਿ ਕੇ ਜਿੰਨੀ ਵੀ ਕਾਲੀਆਂ ਮਿਰਚਾਂ ਦੀ ਸਾਰੀ ਰਾਖ ਹੈ ਆਪਣੇ ਕੋਲ ਇਸ ਨੇ ਮੰਗਵਾ ਲਈ ਹੈ।
ਬਹੁ ਨਰ ਤੇ ਕਰ ਸੋ ਮਸਲਾਈ,
ਬਹੁਤੇ ਮਨੁੱਖ ਲਗਾ ਕੇ ਉਹਨਾਂ ਦੇ ਹੱਥਾਂ ਦੁਆਰਾ ਮਲਵਾਈ ਹੈ।
ਛਾਨਤ ਪਏ ਚਾਰਨੀ ਤਹਰੇ,
ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਉਸੇ ਤਰ੍ਹਾਂ ਹੀ ਛਾਨਣੀਆਂ ਲੈ ਕੇ ਛਾਨਣ ਲੱਗ ਪਏ।
ਮਸਲ ਮਸਲ ਛਿਦਰਨ ਤਰ ਡਾਰੇ,
ਫਿਰ ਮਲ ਮਲ ਕੇ ਛਾਨਣੀ ਦੇ ਛੇਕਾਂ ਰਾਹੀਂ ਹੇਠਾਂ ਨੂੰ ਸਵਾਹ ਸੁੱਟੀ ਜਾਂਦੇ ਹਨ।
ਸਗਰੀ ਭਸਮ ਛਾਨ ਬੋ ਕੀਨ,
ਜਦੋਂ ਸਾਰੀ ਭਸਮ ਛਾਣ ਦਿੱਤੀ ਹੈ ਛਾਨਣੀਆਂ ਨਾਲ।
ਸਾਬਤ ਮਿਰਚੈ ਨਿਕਸੀ ਤੀਨ,
ਤਾਂ ਇਸ ਵਿੱਚੋਂ ਸਾਬਤ ਤਿੰਨ ਮਿਰਚਾਂ ਨਿਕਲੀਆਂ ਕਾਲੀਆਂ।
ਹਾਥਨ ਸਾਥ ਸੋ ਮਸਲ ਕਨੇਰੀ,
ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਉਹ ਜੋ ਤਿੰਨ ਕਾਲੀਆਂ ਮਿਰਚਾਂ ਨਿਕਲੀਆਂ ਹੈ ਉਹਨਾਂ ਨੂੰ ਵੀ ਹੱਥਾਂ ਦੇ ਨਾਲ ਮਲਦੇ ਹਨ।
ਭਈ ਨਾ ਭਗਨ ਸਭਨ ਸੋ ਹੇਰੀ,
ਬਥੇਰਾ ਉਹਨਾਂ ਨੇ ਮਲਿਆ ਹੈ ਪਰ ਵੇਖਿਆ ਕਿ ਇਹ ਤਾਂ ਟੁੱਟੀਆਂ ਭੱਜੀਆਂ ਨਹੀਂ ਹਨ।
ਸਰਬ ਭਸਮ ਤੇ ਉਬਰੀ ਸੋਏ,
ਸਾਰੀ ਰਾਖ ਦੇ ਵਿੱਚੋਂ ਭਸਮ ਵਿੱਚੋਂ ਇਹ ਤਿੰਨ ਮਿਰਚਾਂ ਹੀ ਬਚ ਗਈਆਂ ਨੇ।
ਜਿਉਂ ਕੀ ਤਿਉਂ ਦੇਖਤ ਸਭ ਕੋਏ,
ਸਭ ਕੋਈ ਜਿੰਨੇ ਵੀ ਔਰੰਗੇ ਦੀ ਸਭਾ ਵਿੱਚ ਨਿੱਕਾ ਜੀ ਮੁਲਾਣੇ ਅਹਿਲਕਾਰ ਸੈਨਾਪਤੀ ਸਿਪਾਹੀ ਆਦਿਕ ਜਿਉਂ ਦੀਆਂ ਤਿਉਂ ਪਹਿਲਾਂ ਵਾਂਗ ਹੀ ਜਿਵੇਂ ਕਿ ਇਹ ਸੜੀਆਂ ਹੀ ਨਾ ਹੋਣ ਤਿਵੇਂ ਉਸੇ ਤਰ੍ਹਾਂ ਦੀਆਂ ਸਾਬਤ ਇਹ ਦਿਸਦੀਆਂ ਹਨ ਤਿੰਨੇ ਕਾਲੀਆਂ ਮਿਰਚਾਂ।
ਜਿਨਕੇ ਆਂਚ ਛੂਈ ਨਹਿ ਨੇੜੇ,
ਤੇ ਜਿਨ੍ਹਾਂ ਦੇ ਨੇੜੇ ਅੱਗ ਨਹੀਂ ਛੂਹੀ ਹੈ।
ਪਿੱਖ ਪਿੱਖ ਬਿਸਮਹਿ ਲੋਕ ਬਡੇਰੇ,
ਤੇ ਬਹੁਤੇ ਲੋਕ ਵੇਖ ਵੇਖ ਕੇ ਇਹ ਕਾਜ਼ੀ ਮੁਲਾਣੇ ਅਹਿਲਕਾਰ ਸਭ ਔਰੰਗਜ਼ੇਬ ਦੇ ਸਮੇਤ ਹੈਰਾਨ ਹੋ ਰਹੇ ਹਨ।
ਧਰੀ ਨੁਰੰਗੇ ਤਬ ਨਿਜ ਹਾਥ,
ਤੇ ਨੁਰੰਗੇ ਨੇ ਉਹ ਤਿੰਨੇ ਮਿਰਚਾਂ ਆਪਣੇ ਹੱਥਾਂ ਵਿੱਚ ਲਈਆਂ।
ਬੋਲਿਓ ਬਾਕ ਗੁਰਨ ਕੇ ਸਾਥ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਤਾਂ ਹੀ ਇਸ ਤਰ੍ਹਾਂ ਕਹਿ ਕੇ ਸੁਣਾਉਣ ਲੱਗਾ ਹੈ।
ਕਿਆ ਉੱਤਰ ਇਸ ਬਿਖੇ ਤੁਮਾਰੇ,
ਇਹਨਾਂ ਤਿੰਨਾਂ ਮਿਰਚਾਂ ਵਿੱਚ ਤੁਹਾਡਾ ਕੀ ਉੱਤਰ ਹੈ ਮੈਨੂੰ ਦੱਸ ਦਿਓ।
ਜਿਉ ਹਮ ਪੁੱਛਿਓ ਬਿਦਤ ਉਚਾਰੇ,
ਜੋ ਮੈਂ ਪੁੱਛਿਆ ਸੀ ਉਹ ਪ੍ਰਗਟ ਹੀ ਸਾਨੂੰ ਸਮਝਾ ਦਿਓ ਤੁਸੀਂ।
ਇਨ ਮਹਿ ਕਿਆ ਅਜ਼ਮਤ ਦਿਖਰਾਈ,
ਇਹਨਾਂ ਵਿੱਚ ਤੁਸਾਂ ਕਿਸ ਤਰ੍ਹਾਂ ਦੀ ਅਜ਼ਮਤ ਕਰਾਮਾਤ ਵਿਖਾ ਦਿੱਤੀ ਹੈ, ਇਹ ਤਿੰਨਾਂ ਨੂੰ ਸਾਬਤ ਕਿਵੇਂ ਰੱਖ ਦਿੱਤਾ।
ਮਿਰਚ ਰਾਸ ਤੇ ਤੀਨ ਬਚਾਈ,
ਬਹੁਤੀਆਂ ਮਿਰਚਾਂ ਦੇ ਸੜਨ ਤੇ ਵੀ ਸਾਰੀ ਰਾਖ ਹੋ ਗਈ ਹੈ ਤਾਂ ਵੀ ਤਿੰਨ ਤੁਸਾਂ ਬਚਾ ਕੇ ਹੀ ਦਿਖਾ ਦਿੱਤੀਆਂ।
ਕਿਆ ਹਮ ਜਾਣ ਹੈ ਦੇਹੋ ਬਤਾਏ,
ਅਸੀਂ ਕੀ ਜਾਣੀਏ ਸਾਨੂੰ ਤੁਸੀਂ ਦੱਸੋਗੇ ਤਾਂ ਪਤਾ ਲੱਗੇਗਾ।
ਮਾਨਿਓ ਦੀਨ ਕੇ ਨਹਿ ਮਨ ਲਿਆਏ,
ਤੁਸੀਂ ਆਪਣੇ ਮਨ ਵਿੱਚ ਸਾਡੇ ਦੀਨ ਮਜ਼ਹਬ ਨੂੰ ਇਸਲਾਮ ਨੂੰ ਧਾਰਨ ਕਰਨ ਦਾ ਖਿਆਲ ਕੀਤਾ ਹੈ ਕਿ ਨਹੀਂ।
ਸੁਨ ਸ਼੍ਰੀ ਤੇਗ ਬਹਾਦਰ ਕਹਿਓ,
ਔਰੰਗਜ਼ੇਬ ਤੋਂ ਸੁਣ ਕੇ ਨਿਰਭੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਬਚਨ ਸੁਣਾਉਣ ਲੱਗੇ ਹਨ।
ਅਜਹੋ ਨਹੀਂ ਉੱਤਰ ਤੁਮ ਲਹਿਓ,
ਐ ਦੁਨੀਆਂ ਦੇ ਬਾਦਸ਼ਾਹ ਅਜੇ ਤੱਕ ਵੀ ਤੈਨੂੰ ਉੱਤਰ ਦਾ ਪਤਾ ਨਹੀਂ ਲੱਗਾ, ਤੂੰ ਵਿਚਾਰ ਨਹੀਂ ਸਕਿਆ ਕਿ ਕੀ ਇਸ ਵਿੱਚੋਂ ਉੱਤਰ ਮੈਨੂੰ ਮਿਲਿਆ ਹੈ।
ਜਿਮ ਖੁਦਾਏ ਕੀ ਮਰਜ਼ੀ ਹੈ,
ਜਾਣ ਲੈ ਸਮਝ ਲੈ ਕਿ ਜਿਵੇਂ ਖੁਦਾ ਦੀ ਮਰਜ਼ੀ ਇੱਛਾ ਹੈ।
ਉੱਤਰ ਤਥਾ ਮਿਰਚ ਇਹ ਕਹੇ,
ਤੇ ਇਹ ਮਿਰਚਾਂ ਹੀ ਜਾਣ ਲੈ ਕਿ ਤਿੰਨ ਜੋ ਦਿਸ ਰਹੀਆਂ ਨੇ ਤੈਨੂੰ ਇਹ ਉੱਤਰ ਦੱਸ ਰਹੀਆਂ ਨੇ।
ਇੱਕ ਕਰ ਦਿਓ ਚਾਹੇ ਇਹ ਤੇਰੀ,
ਤੇਰੇ ਮਨ ਦੀ ਇੱਛਾ ਹੈ ਕਿ ਮੈਂ ਇੱਕੋ ਹੀ ਮਜ਼ਹਬ ਪ੍ਰਗਟ ਕਰਾਂ, ਸਾਰੇ ਕਿਤੇ ਮੁਸਲਮਾਨ ਹੀ ਮੁਸਲਮਾਨ ਦਿਸਣ।
ਨਹਿ ਖੁਦਾਏ ਕੀ ਹਮ ਨਹਿਰੀ।
ਪਰ ਅਸੀਂ ਵੇਖ ਲਿਆ ਨਾ, ਤੂੰ ਵੀ ਦੇਖ ਲੈ ਕਿ ਖੁਦਾ ਦੀ ਇਹ ਇੱਛਾ ਨਹੀਂ ਹੈ। ਜਿਵੇਂ ਤੇਰੀ ਇੱਛਾ ਹੈ ਨਾ ਕਿ ਮੁਸਲਮਾਨ ਹੀ ਸਾਰੇ ਬਣੇ ਹੋਏ ਨਜ਼ਰ ਆਉਣ, ਪਰ ਖੁਦਾ ਪਰਮੇਸ਼ਰ ਦੀ ਐਸੀ ਇੱਛਾ ਨਹੀਂ ਹੈ ਕਿ ਕੇਵਲ ਮੁਸਲਮਾਨ ਹੀ ਹੋਣ ਜਗਤ ਵਿੱਚ।
ਪੂਰਬ ਹਿੰਦ ਤੁਰਕ ਜਗ ਦੋਏ।
ਅਤੇ ਇਹ ਮਿਰਚਾ ਨੇ ਇਵੇਂ ਦੱਸਿਆ ਹੀ, ਪਹਿਲਾਂ ਜਿਹੜੇ ਹਿੰਦੂ ਅਤੇ ਤੁਰਕ ਸਨ ਜਗਤ ਵਿੱਚ ਦੋਵੇਂ ਹੀ,
ਅਬ ਤੇ ਤੀਨ ਜਾਨੀਏ ਹੋਏ,
ਬਹੁ ਗਿਣਤੀ ਵਿੱਚ ਪ੍ਰਗਟ ਸਨ। ਜਾਣ ਲੈ ਕਿ ਹੁਣ ਇਹ ਤੇਰੇ ਸਵਾਲ ਦਾ ਇਹ ਜਵਾਬ ਮਿਲਿਆ ਕਿ ਤਿੰਨ ਹੀ ਪ੍ਰਗਟ ਹੋ ਕਰਕੇ ਰਹਿਣਗੇ।
ਤੋਹੇ ਮਨੋਰਥ ਛੂਛਾ ਪਰੈ।
ਤੀਸਰਾ ਜੋ ਸਿੱਖ ਧਰਮ ਹੈ, ਖਾਲਸਾ ਮਤ ਹੈ, ਇਹ ਜਗਤ ਵਿੱਚ ਪ੍ਰਗਟ ਹੋਵੇਗਾ ਪ੍ਰਤੱਖ ਤੇਜ ਪ੍ਰਤਾਪ ਦੇ ਸਹਿਤ। ਸੋ ਜਿਹੜਾ ਤੇਰਾ ਮਨੋਰਥ ਹੈ ਨਾ ਮਨ ਦਾ ਕਿ ਸਾਰੇ ਮੁਸਲਮਾਨ ਹੀ ਬਣਾਏ ਜਾਣ, ਇਹ ਮਨੋਰਥ ਪੂਰਾ ਨਹੀਂ ਹੋਵੇਗਾ।
ਯਤਨ ਅਨੇਕਨ ਤੇ ਨਹਿ ਸਰੈ।
ਅਤੇ ਅਨੇਕਾਂ ਯਤਨਾਂ ਦੇ ਨਾਲ ਵੀ ਭਾਵੇਂ ਤੂੰ ਬੜੀ ਜਿੰਨੀ ਮਰਜ਼ੀ ਦੁਨੀਆ ਮਾਰ ਮਾਰ ਕੇ ਮੁਸਲਮਾਨ ਬਣਾ ਲੈ, ਖਤਮ ਕਰ ਲੈ, ਇਹ ਤੇਰਾ ਕਾਰਜ ਨਹੀਂ ਪੂਰਾ ਹੋਣਾ।
ਹਮ ਤੁਮ ਜੀਵ ਕਹਾਂ ਤਿਸ ਆਗੇ।
ਅਤੇ ਉਹ ਜੋ ਖੁਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਅਸੀਂ ਤੁਸੀਂ ਜਿਹੜੇ ਜੀਵ ਹਨ ਨਾ ਸੰਸਾਰ ਵਿੱਚ ਪੈਦਾ ਕੀਤੇ ਹੋਏ ਰੱਬ ਨੇ, ਉਹ ਉਸਦੇ ਅੱਗੇ ਕੀ ਆਪਣਾ ਬਲ ਦਿਖਾ ਸਕਦੇ ਨੇ।
ਆਪਣੀ ਸ਼ਕਤ ਦਿਖਾਵਣ ਲਾਗੇ।
ਕੋਈ ਪਰਮੇਸ਼ਰ ਨਾਲੋਂ ਵੱਧ ਤਾਕਤ ਦਿਖਾਉਣ ਦੇ ਵਿੱਚ ਜੇ ਕੋਈ ਲੱਗਣਾ ਕਰੇ।
ਸਕਲ ਖਲਕ ਖਾਲਕ ਕੀ ਗਾਈਏ।
ਤਾਂ ਉਹ ਕੀ ਕਰ ਸਕਦਾ ਹੈ, ਜਿੰਨੀ ਖਲਕਤ ਹੈ ਇਹ ਲੁਕਾਈ ਸ੍ਰਿਸ਼ਟੀ ਦੁਨੀਆ ਪੈਦਾ ਕੀਤੀ ਹੈ। ਜਾਣ ਲੈ ਕੇ ਖਾਲਕ ਮਾਲਕ ਸਿਰਜਣਹਾਰ ਪਰਮੇਸ਼ਰ ਦੀ ਹੀ ਸਾਜੀ ਹੋਈ ਹੈ।
ਇਸ ਮਹਿ ਆਪਾ ਨਹੀਂ ਜਨਾਈਏ।
ਅਤੇ ਇਸ ਵਿੱਚ ਆਪਾ ਆਪਣਾ ਜੋ ਹੈ ਹੰਕਾਰ ਪਰਮੇਸ਼ਰ ਅੱਗੇ ਨਾ ਜਣਾ।
ਆਪਣ ਧਰਮ ਸਭ ਹਿੰਨ ਕੋ ਪਿਆਰੋ।
ਅਤੇ ਸਮਝ ਲੈ ਕਿ ਆਪੋ ਆਪਣਾ ਧਰਮ ਹਰੇਕ ਨੂੰ ਪਿਆਰਾ ਲੱਗਦਾ।
ਸੁਖ ਕਾਂਖੀ ਨਹਿ ਤਜਹਿ ਦੁਖਾਰੋ।
ਜਿਹੜਾ ਆਪਣੇ ਧਰਮ ਦੇ ਚੱਲਣ ਵਿੱਚ, ਧਰਮ ਨੂੰ ਧਾਰਨ ਕਰਕੇ ਚੱਲਣ ਵਿੱਚ ਹੀ ਭਾਵਨਾ ਰੱਖਦਾ ਹੈ, ਉਹ ਸੁੱਖ ਦੀ ਇੱਛਾ ਆਪਣੇ ਧਰਮ ਨੂੰ ਧਾਰ ਕਰਕੇ ਹੀ ਰੱਖਦਾ ਹੈ, ਭਾਵੇਂ ਉਸ ਨੂੰ ਧਰਮੀ ਹੋਣ 'ਤੇ ਕਿਸੇ ਪ੍ਰਕਾਰ ਦਾ ਦੁੱਖ ਵੀ ਮਿਲੇ ਧਰਮ ਦੇ ਮਾਰਗ 'ਤੇ ਚੱਲਦਿਆਂ ਹੋਇਆ, ਤਾਂ ਵੀ ਉਸ ਨੂੰ ਧਰਮੀ ਮਨੁੱਖ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ, ਛੱਡਦਾ ਨਹੀਂ ਆਪਣਾ ਧਰਮ, ਫਿਰ ਵੀ ਤਿਆਗਦਾ ਨਹੀਂ ਹੈ।
ਨਿਜ ਨਿਜ ਧਰਮ ਰਾਖ ਹੀ ਜੋਏ।
ਇਸ ਲਈ ਜਿਹੜਾ ਵੀ ਕੋਈ ਆਪਣੇ ਧਰਮ ਨਾਲ ਪ੍ਰੇਮ ਕਰਨ ਵਾਲਾ, ਆਪੋ ਆਪਣੇ ਧਰਮ ਦੇ ਵਿੱਚ ਪੱਕਾ ਰਹਿਣ ਦੀ ਇੱਛਾ ਕਰਦਾ ਹੈ।
ਉੱਤਮ ਗਤ ਸੋ ਪ੍ਰਾਪਤ ਹੋਏ।
ਧਰਮੀ ਮਨੁੱਖ ਦੇ ਮਨ ਵਿੱਚ ਇਹੋ ਭਾਵਨਾ ਹੁੰਦੀ ਹੈ, ਮੈਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਾਂਗਾ ਤਾਂ ਹੀ ਮੈਨੂੰ ਉੱਤਮ ਗਤੀ ਕਲਿਆਣ ਪ੍ਰਾਪਤ ਹੋਏਗੀ।
ਪਰੰਪਰਾ ਕੀ ਰੀਤ ਮਹਾਨੀ।
ਜਿਹੜੀ ਪਰੰਪਰਾ ਦੀ ਰੀਤ ਚੱਲੀ ਆਉਂਦੀ ਆ ਨਾ, ਆਪਣੇ ਜੋ ਵੱਡ ਵਡੇਰੇ ਧਰਮ ਦੇ ਵਿੱਚ ਪਰਪੱਕ ਰਹੇ ਹਨ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਰਮੀ ਰਹਿਣ ਦੀ।
ਕੌਣ ਸਕੈ ਇਸ ਕੋ ਕਰ ਹਾਨੀ।
ਇਸ ਰੀਤ ਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਨ੍ਹਾਂ ਦਾ ਆਪਣੇ ਧਰਮ ਨਾਲ ਪਿਆਰ ਹੈ, ਆਪਣੇ ਧਰਮ ਵਿੱਚ ਪੱਕੇ ਰਹਿਣਾ ਚਾਹੁੰਦੇ ਹਨ।
ਇਸ ਭੂਤਲ ਪਰ ਭਏ ਕਨੇਰੇ।
ਇਸ ਧਰਤੀ ਦੇ ਤਲੇ ਉੱਪਰ ਤੇਰੇ ਵਰਗੇ ਹੋਰ ਬਥੇਰੇ ਹੋ ਗਏ।
ਤੇਜਵੰਤ ਸਮਰੱਥ ਵਡੇਰੇ।
ਬੜੇ ਬੜੇ ਵੱਡੇ ਤੇਜ ਪ੍ਰਤਾਪ ਵਾਲੇ, ਸ਼ਕਤੀਆਂ ਸਮਰੱਥਾ ਵਾਲੇ ਰਾਜੇ ਮਹਾਰਾਜੇ ਹੋ ਗੁਜਰੇ ਹਨ।
ਗਰਬਤ ਗਮਨਤ ਜੋ ਵਿਪਰੀਤ।
ਜਿਹੜਾ ਗਰਬਤ ਹੰਕਾਰ ਕਰਦਾ ਹੋਇਆ ਪਰਮੇਸ਼ਰ ਦੀ ਰੀਤੀ ਮਰਯਾਦਾ ਤੋਂ ਉਲਟ ਚੱਲਣ ਦਾ ਯਤਨ ਕਰਦਾ।
ਮੂਲ ਸਮੇਤ ਜਾਤ ਸੋ ਬੀਤ।
ਉਹ ਮੁੱਢ ਸਮੇਤ ਹੀ ਸਭ ਗੁਜ਼ਰ ਜਾਂਦੇ ਆ, ਆਪਣਾ ਸਾਰਾ ਜਿੰਨਾ ਵੀ ਬਲ ਹੈ ਨਾਸ ਕਰਵਾ ਲੈਂਦੇ ਹਨ ਅਖੀਰ ਨੂੰ।
ਜਿਸ ਪ੍ਰਭ ਨੇ ਇਹ ਜੀਵ ਉਪਾਏ।
ਜਿਸ ਪਰਮੇਸ਼ਰ ਨੇ ਸਭ ਜੀਵ ਇਹ ਪੈਦਾ ਕੀਤੇ ਹੋਏ ਆ।
ਰੱਛਕ ਹੋਏ ਸੋ ਬਨਹਿ ਸਹਾਏ।
ਉਹ ਜੀਵਾਂ ਦੀ ਰੱਖਿਆ ਕਰਨ ਵਾਲਾ ਹੋ ਕੇ ਸਭ ਦੀ ਸਹਾਇਤਾ ਕਰਦਾ ਹੈ।
ਅਪਰ ਬਿਖੈ ਕਿਆ ਸ਼ਕਤੀ ਹੈ।
ਹੋਰ ਕਿਸੇ ਮਨੁੱਖ ਵਿੱਚ ਕੀ ਸ਼ਕਤੀ ਹੈ ਸਮਰੱਥਾ।
ਕਰਮ ਕੁਕਰਮ ਕਰਨ ਕੋ ਚਹੈ।
ਜੇ ਕੋਈ ਆਖੇ ਕਿ ਆ ਮੈਂ ਆਪਣੀ ਵੱਲੋਂ ਚੰਗਾ ਕਰਮ ਕਰਨਾ ਹੈ, ਹੋਰ ਜਿਨ੍ਹਾਂ ਨੇ ਕੋਈ ਧਰਮ ਧਾਰਨ ਕੀਤਾ ਹੈ ਆਪਣੀ ਮਰਜ਼ੀ ਅਨੁਸਾਰ ਉਹਨਾਂ ਨੂੰ ਆਪਣੇ ਮਜ਼ਹਬ ਦੇ ਵਿੱਚ ਹੀ ਲੈ ਕੇ ਆਉਣਾ ਚੰਗਾ ਕਰਮ ਸਮਝਦਾ, ਔਰ ਹੋਰ ਕਿਸੇ ਮਤ ਵਿੱਚ ਜੋ ਹੈ ਉਸ ਨੂੰ ਕੁਕਰਮੀ ਗਿਣਦਾ ਹੈ। ਇਸ ਪ੍ਰਕਾਰ ਜਿਹੜਾ ਕੋਈ ਸੋਚਦਾ ਹੈ,
ਕਰਮ ਕੁਕਰਮ ਕਰਨ ਕੋ ਚਹੈ ਯਾਂ ਤੇ ਮਿਰਚਨ ਕੋ ਦ੍ਰਿਸ਼ਟਾਂਤ।
ਇਸ ਕਰਕੇ ਤੈਨੂੰ ਮਿਰਚਾਂ ਦਾ ਦ੍ਰਿਸ਼ਟਾਂਤ ਦੇ ਕੇ ਦਿਖਾ ਦਿੱਤਾ ਹੈ।
ਪ੍ਰਭ ਮਰਜ਼ੀ ਦੇਖਣ ਸਖਿਆਤ,
ਤੇ ਪਰਮੇਸ਼ਰ ਦੀ ਮਰਜ਼ੀ ਤੂੰ ਪ੍ਰਗਟ ਹੀ ਪ੍ਰਤੱਖ ਵੇਖ ਲਵੇਂ। ਤੈਨੂੰ ਇਹ ਤਿੰਨ ਮਿਰਚਾਂ ਜੋ ਪੰਜ ਮਣ ਮਿਰਚਾਂ ਸਾੜਨ 'ਤੇ ਕੱਢ ਕੇ ਸਾਬਤ ਦਿਖਾ ਦਿੱਤੀਆਂ, ਤੈਨੂੰ ਪਤਾ ਲੱਗ ਜਾਵੇ ਕਿ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹੈ। ਪਰ ਅੱਗੇ ਤੈਨੂੰ ਦੱਸਦੇ ਹਾਂ,
ਹੋਏ ਨਾ ਏਕੋ ਦੋਏ ਨਾ ਰਹੇ,
ਤੇ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਇੱਕ ਇਸਲਾਮ ਮਤ ਨਹੀਂ ਹੋਵੇਗਾ। ਔਰ ਜਿਹੜੇ ਦੋ ਹਨ ਨਾ ਦਿਸਦੇ ਬਹੁ ਗਿਣਤੀ ਵਿੱਚ, ਇਹ ਦੋ ਹੀ ਨਹੀਂ ਇਕੱਲੇ ਰਹਿਣਗੇ।
ਬਨਹਿ ਤੀਨ ਪੁਨ ਥਿਰਤਾ ਲਹੈ,
ਪ੍ਰਗਟ ਹੀ ਤਿੰਨ ਹੋਣਗੇ। ਖਾਲਸਾ ਮਤ ਵੀ ਜੋ ਹੈ ਬਹੁਤ ਤੇਜ਼ ਪ੍ਰਤਾਪ ਸਹਿਤ ਪ੍ਰਗਟ ਹੋਵੇਗਾ। ਇਸ ਪ੍ਰਕਾਰ ਤਿੰਨ ਪੈਦਾ ਹੋ ਕਰਕੇ ਫਿਰ ਟਿਕ ਜਾਣਗੇ।
ਇਹ ਖੁਦਾਏ ਕੀ ਲਖੋ ਰਜ਼ਾਏ,
ਤੇ ਇਸ ਤਰ੍ਹਾਂ ਜਾਣ ਲੈ ਕਿ ਖੁਦਾ ਦੀ ਇਹ ਰਜ਼ਾ ਹੈ। ਤਿੰਨ ਮਿਰਚਾਂ ਜੋ ਸਾਬਤ ਰਹੀਆਂ ਹੈ, ਇਹ ਤੈਨੂੰ ਦਿਖਾ ਦਿੱਤਾ ਹੈ ਖੁਦਾ ਪਰਮੇਸ਼ਰ ਨੇ।
ਜਿਸ ਕੋ ਕੋਏ ਨਾ ਸਕੈ ਮਿਟਾਏ,
ਜਿਸ ਖੁਦਾ ਪਰਮੇਸ਼ਰ ਦੀ ਰਜ਼ਾ ਨੂੰ ਆਗਿਆ ਨੂੰ ਕੋਈ ਵੀ ਮੇਟ ਨਹੀਂ ਸਕਦਾ ਉਸਦੀ ਮਰਜ਼ੀ ਨੂੰ।
ਚਲਬੋ ਸ਼੍ਰੀ ਪ੍ਰਭ ਕੇ ਅਨੁਸਾਰੀ,
ਇਸ ਲਈ ਸਭ ਤੋਂ ਸ਼੍ਰੋਮਣੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਦੇ ਅਨੁਸਾਰੀ ਹੋ ਕੇ ਹੀ ਤੈਨੂੰ ਚੱਲਣਾ ਚਾਹੀਦਾ ਹੈ ਸਭ ਨੂੰ।
ਧਰਮ ਰੀਤ ਇਹ ਲਖੋ ਹਮਾਰੀ,
ਅਸੀਂ ਸ਼੍ਰੀ ਪਰਮੇਸ਼ਰ ਵਾਹਿਗੁਰੂ ਦੇ ਅਨੁਸਾਰ ਹੀ ਚੱਲਣਾ ਹੈ। ਸਾਡੇ ਧਰਮ ਦੀ ਇਹ ਰੀਤ ਹੈ, ਮਰਯਾਦਾ ਹੈ, ਆਪਣਾ ਧਰਮ ਹੀ ਸਾਨੂੰ ਮੁਬਾਰਕ ਹੈ। ਆਪਣੇ ਧਰਮ ਵਿੱਚ ਅਸੀਂ ਪੱਕੇ ਰਹਾਂਗੇ, ਤੇਰੇ ਲਾਲਚ ਦੇਖ ਕਰਕੇ ਲੋਭ ਕਰਕੇ ਅਸੀਂ ਤੇਰਾ ਮਤ ਨਹੀਂ ਅਪਣਾਉਣਾ, ਅਤੇ ਨਾ ਹੀ ਹੋਰਨਾਂ ਤੂੰ ਜ਼ਬਰਦਸਤੀ ਆਪਣੇ ਇਸਲਾਮ ਮਜ਼ਹਬ ਦੇ ਵਿੱਚ ਸ਼ਾਮਿਲ ਕਰਨ ਦਾ ਯਤਨ ਕਰ। ਇਸ ਲਈ ਇਹ ਸਾਡੀ ਜੋ ਰੀਤ ਹੈ ਆਪਣੇ ਧਰਮ ਦੇ ਵਿੱਚ ਅਸੀਂ ਪਰਪੱਕ ਰਹਿਣਾ ਹੈ, ਔਰ ਨਾ ਹੀ ਕਿਸੇ ਦੇ ਉੱਪਰ ਜ਼ੁਲਮ ਹੋਣ ਦੇਣਾ ਹੈ। ਇਸ ਪ੍ਰਕਾਰ ਸਾਧ ਸੰਗਤ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਇਹ ਜੋ ਨਿਰਣਾ ਕਰਕੇ ਦਿਖਾਇਆ ਹੈ ਕਿ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਤਿੰਨ ਪ੍ਰਗਟ ਹੋਣਗੇ ਸੰਸਾਰ ਦੇ ਵਿੱਚ, ਇਹ ਤੂੰ ਦੇਖ ਲਵੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਐਸੀਆਂ ਸਿੱਖਿਆਵਾਂ ਦਿੱਤੀਆਂ ਹਨ। ਸ਼ਹੀਦੀ ਤੋਂ ਪਹਿਲਾਂ ਬਥੇਰੇ ਯਤਨ ਕੀਤੇ ਕਿ ਇਹਨਾਂ ਨੂੰ ਦੀਨੇ ਇਸਲਾਮ ਕਿਸੇ ਤਰ੍ਹਾਂ ਕਬੂਲ ਕਰਾਇਆ ਜਾਵੇ, ਇਹਨਾਂ ਦੇ ਮਗਰ ਲੱਗ ਕੇ ਹੋਰ ਸਾਰੇ ਹਿੰਦੂ ਮੁਸਲਮਾਨ ਬਣਨਗੇ, ਪਰ ਇਸ ਦਾ ਕੋਈ ਵੀ ਵਸ ਨਹੀਂ ਚੱਲ ਸਕਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਨੇੜਲੇ ਪ੍ਰਸੰਗਾਂ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੀ ਕਥਾ ਤੋਂ ਆਪਣੇ ਚਰਨ ਕਮਲਾਂ ਦਾ ਪ੍ਰੇਮ ਆਪਣੇ ਸਰੂਪ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਭ ਨੂੰ ਆਪਣੇ ਬਚਨਾਂ 'ਤੇ ਨਿਸ਼ਚਾ ਭਰੋਸਾ ਬਖਸ਼ਿਸ਼ ਕਰਨ ਜੀ।
ਇਹ ਖੁਦਾਏ ਕੀ ਲਖੋ ਰਜ਼ਾਏ, ਜਿਸ ਕੋਈ ਨਾ ਸਕੈ ਮਿਟਾਏ, ਚਲਬੋ ਸ਼੍ਰੀ ਪ੍ਰਭ ਕੇ ਅਨੁਸਾਰੀ, ਧਰਮ ਰੀਤ ਇਹ ਲਖੋ ਹਮਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ